ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਹਰ ਜੀਉ ਤੁਧ ਨੋ ਸਦਾ ਸਾਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਾਲ ਖੇਨ ਵਿਸਰੈ ਤੂੰ ਸੁਆਮੀ ਜਾਣਾਉ ਬਰਸ ਪਚਾਸਾ ਹਮ ਮੂੜ ਮੁਗਤ ਸਦਾ ਸੇ ਭਾਈ ਗੁਰ ਕੈ ਸ਼ਬਦ ਪ੍ਰਗਾਸਾ ਹਰ ਜੀਉ ਤੁਧ ਨੋ ਸਦਾ ਸਾਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਾਲ ਖੇਨ ਵਿਸਰੈ ਤੂੰ ਸੁਆਮੀ ਜਾਣਾ ਬਰਸ ਪਚਾਸਾ ਹਮ ਮੂੜ ਮੁਗਤ ਸਦਾ ਸੇ ਭਾਈ ਗੁਰ ਕੈ ਸ਼ਬਦ ਪ੍ਰਗਾਸਾ ਹਰ ਜੀਉ ਤੁਮ ਆਪੇ ਦੇਹੁ ਬੁਝਾਈ ਹਰ ਜੀਉ ਤੁਧ ਵਿਟਹੁ ਵਾਰਿਆ ਸਦਹੀ ਤੇਰੇ ਨਾਮ ਵਿਟਹੁ ਬਲ ਜਾਈ ਹਰ ਜੀਉ ਤੁਮ ਆਪੇ ਦੇਹੁ ਬੁਝਾਈ ਹਰ ਜੀਉ ਤੁਧ ਵਿਟਹੁ ਵਾਰਿਆ ਸਦਹੀ ਤੇਰੇ ਨਾਮ ਵਿਟਹੁ ਬਲ ਜਾਈ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਛਤਰ ਤਖਤ ਦੇ ਮਾਲਕ ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸ਼ਬਦ ਬ੍ਰਹਮ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੀ ਬਖਸ਼ਿਸ਼ ਨਾਲ ਨਿਵਾਜੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਸੱਜੇ ਹੋਏ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰਮੁਖ ਪਿਆਰੇ ਅਤਿ ਸਤਿਕਾਰਯੋਗ ਸਤਸੰਗੀ ਜਨੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ ਜੋ ਡਿੱਠੇ ਸੱਭੇ ਥਾਮ ਨਹੀਂ ਤੁਧ ਜਿਹਾ ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰੇ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ ਐਸੇ ਪਾਵਨ ਪਵਿੱਤਰ ਅਸਥਾਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਨਿਵਾਜੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਅਸਥਾਨਾਂ ਤੇ ਦੇਸ਼ ਵਿਦੇਸ਼ ਤੋਂ ਚੱਲ ਕੇ ਜਿੱਥੇ ਨਤਮਸਤਕ ਹੋ ਰਹੇ ਹੋ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਇਲਾਹੀ ਬਾਣੀ ਨਾਲ ਸਾਂਝ ਪਾ ਕੇ ਆਪਣਾ ਜੀਵਨ ਸਫਲਾ ਕਰਨ ਦਾ ਯਤਨ ਕਰ ਰਹੇ ਹੋ ਸਤਿਗੁਰਾਂ ਦੇ ਅੰਮ੍ਰਿਤ ਬਚਨ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਈ ਇਹ ਅੰਮ੍ਰਿਤਮਈ ਬਾਣੀ ਜਿਹਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਸਿੱਖ ਪੰਥ ਦੀ ਭਾਵਨਾ ਹੈ ਦੁਨੀਆਂ 'ਚ ਕਿਤੇ ਵੀ ਵੱਸਦਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਪਾਵਨ ਮੁੱਖ ਵਾਕ ਆਉਂਦਾ ਹੈ ਉਹ ਸਰਵਣ ਕਰਨ ਵਾਸਤੇ ਉਸ ਬਾਣੀ ਨਾਲ ਸਾਂਝ ਪਾਉਣ ਵਾਸਤੇ ਮਨ ਦੀ ਵਿਆਕੁਲਤਾ ਬਣੀ ਰਹਿੰਦੀ ਹੈ ਰੋਜ਼ਾਨਾ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਜੋ ਪਾਤਸ਼ਾਹ ਪ੍ਰਕਾਸ਼ਮਾਨ ਹੋ ਕੇ ਮੁੱਖ ਵਾਕ ਦੀ ਬਖਸ਼ਿਸ਼ ਕਰਦੇ ਨੇ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਚੌਂਕੜੇ ਮਾਰ ਕੇ ਅਤੇ ਮੀਡੀਆ ਚੈਨਲਾਂ ਦੇ ਰਾਹੀਂ ਦੇਸ਼ ਵਿਦੇਸ਼ ਤੋਂ ਸੁਰਤ ਦੀ ਇਕਾਗਰਤਾ ਬਣਾ ਕੇ ਸਰਵਣ ਕਰਦੇ ਹੋ। ਆਓ ਸਤਿਗੁਰੂ ਮਿਹਰ ਕਰਨ ਜਿੰਨੀ ਵੀ ਸੰਗਤ ਗੁਰੂ ਕੇ ਚਰਨਾਂ ਵਿੱਚ ਆਪ ਜੀ ਹਾਜ਼ਰੀਨ ਹੋ ਜਾਂ ਦੇਸ਼ ਵਿਦੇਸ਼ ਤੋਂ ਮੀਡੀਆ ਚੈਨਲ ਦੇ ਰਾਹੀਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਾਂਝ ਬਣਾ ਕੇ ਬੈਠੇ ਹੋ। ਸੁਰਤ ਦੀ ਇਕਾਗਰਤਾ ਬਣਾਈਏ, ਸਤਿਗੁਰਾਂ ਦੇ ਪਾਵਨ ਮੁੱਖ ਵਾਕ, ਪਾਵਨ ਹੁਕਮ, ਅੰਮ੍ਰਿਤ ਬਚਨਾਂ ਦੀ ਸਾਂਝ ਰਲ ਮਿਲ ਕੇ ਕਰ ਸਕੀਏ ਕਿ ਸਤਿਗੁਰਾਂ ਨੇ ਅੱਜ ਦੇ ਮੁੱਖ ਵਾਕ ਦੇ ਰਾਹੀਂ ਜ਼ਿੰਦਗੀ ਜਿਉਣ ਦਾ ਸਾਨੂੰ ਪੈਗਾਮ ਕੀ ਬਖਸ਼ਿਆ ਹੈ, ਕੀ ਵਿਚਾਰ ਦ੍ਰਿੜ ਕਰਾਈ ਹੈ। ਸੁਰਤ ਦੀ ਇਕਾਗਰਤਾ ਬਣ ਸਕੇ, ਆਓ ਸਾਰੇ ਪਿਆਰ ਨਾਲ ਰਸਨਾ ਤੋਂ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ।
ਅੱਜ ਦਾ ਪਵਿੱਤਰ ਮੁੱਖ ਵਾਕ ਸੋਰਠ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਮਹੱਲਾ ਤੀਜਾ, ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 601 ਦੇ ਉੱਪਰ ਸੁਸ਼ੋਭਿਤ ਹੈ।
ਹਰ ਜੀਉ ਤੁਧ ਨੋ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ।
ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨਿਰੰਕਾਰ ਪਰਮੇਸ਼ਰ ਦੇ ਅੱਗੇ ਇੱਕ ਬੇਨਤੀ ਕਰਦੇ ਨੇ ਕਿ ਰੱਬ ਜੀ ਮੇਰੇ ਤੇ ਕਿਰਪਾ ਕਰ, ਬਖਸ਼ਿਸ਼ ਕਰ। ਹਰ ਜੀਉ ਤੁਧ ਨੋ ਸਦਾ ਸਾਲਾਹੀ, ਮੈਂ ਸਦਾ ਤੇਰੀ ਸਿਫਤ ਕਰਦਾ ਰਹਾਂ, ਤੇਰੇ ਗੁਣ ਗਾਉਂਦਾ ਰਹਾਂ, ਤੇਰਾ ਨਾਮ ਜਪਦਾ ਰਹਾਂ। ਜਦੋਂ ਸ਼ਬਦ ਦੇ ਪਾਵਨ ਬਚਨਾਂ ਨੂੰ ਪੜ੍ਹਨ ਦਾ ਯਤਨ ਕਰਦੇ ਹਾਂ ਤੇ ਸ਼ਬਦ ਦੇ ਰਹਾਉ ਦੇ ਬੰਦ ਅੰਦਰ ਮਹਾਰਾਜ ਨੇ ਇੱਕ ਅਰਦਾਸ ਕਰਨ ਦਾ ਤਰੀਕਾ ਸਿਖਾਇਆ। ਬੜੀ ਵੱਡੀ ਰਹਿਮਤ ਹੈ ਸਤਿਗੁਰਾਂ ਦੀ। ਜਿਵੇਂ ਕਿਸੇ ਬੰਦੇ ਨੂੰ ਤਰਨਾ ਸਿਖਾਉਣਾ ਹੋਵੇ ਨਾ ਤਾਂ ਸਿਆਣਾ ਉਸਤਾਦ ਪਹਿਲਾਂ ਪਾਣੀ ਚ ਆਪ ਵੜਦਾ ਹੈ ਤੇ ਤਰ ਕੇ ਦੱਸਦਾ ਹੈ ਤਰਨਾ ਏਦਾਂ ਹੈ। ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਕਿਹੜਾ ਕੰਮ ਕਿਵੇਂ ਕਰਨਾ ਹੈ, ਰੱਬ ਨਾਲ ਕਿਵੇਂ ਗੱਲਾਂ ਕਰਨੀਆਂ ਨੇ, ਪਰਮੇਸ਼ਰ ਨਾਲ ਕਿਵੇਂ ਸਾਂਝ ਪਾਉਣੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਬਾਣੀ ਉਚਾਰ ਕੇ ਸਾਡੀ ਅਗਵਾਈ ਕਰਦੇ ਤੇ ਰੱਬ ਅੱਗੇ ਅਰਦਾਸ ਕਰਨ ਦਾ ਤਰੀਕਾ ਵੀ ਸਿਖਾਉਂਦੇ ਨੇ ਕਿ ਰੱਬ ਅੱਗੇ ਕਿਵੇਂ ਅਰਦਾਸ ਕਰਦੀ, ਕਿਉਂਕਿ ਪਰਮੇਸ਼ਰ ਦੇ ਦਰ ਤੇ ਅਰਦਾਸ ਕਰਕੇ ਉਹਦੇ ਨਾਲ ਸਾਂਝ ਬਣਦੀ ਹੈ। ਯਾਦ ਰੱਖਿਓ, ਜਦੋਂ ਗੁਰੂ ਨਾਨਕ ਦੇ ਘਰ ਦੇ ਵਿੱਚ ਆਪਾਂ ਕਿਸੇ ਬਖਸ਼ਿਸ਼ ਦੀ ਗੱਲ ਕਰਦੇ ਹਾਂ ਨਾ, ਸਭ ਤੋਂ ਵੱਡੀ ਬਖਸ਼ਿਸ਼ ਹੀ ਅਰਦਾਸ ਹੈ। ਤੇ ਜਿਹੜਾ ਬੰਦਾ ਕਹਿੰਦਾ ਨਾ ਮੈਂ ਅਰਦਾਸ ਤੇ ਮੇਰਾ ਵਿਸ਼ਵਾਸ ਨਹੀਂ, ਭਰੋਸਾ ਨਹੀਂ, ਸੱਚ ਜਾਣਿਓ ਉਹ ਗੁਰੂ ਨਾਨਕ ਦਾ ਆਪਣੇ ਆਪ ਨੂੰ ਸਿੱਖ ਨਹੀਂ ਜੇ ਅਖਵਾ ਸਕਦਾ। ਕਿਉਂ? ਕਿਉਂਕਿ ਸਿੱਖ ਧਰਮ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ ਹੈ ਤੇ ਜਿਹੜੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ ਉਹ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਵੀ ਅਰਦਾਸ ਕਰਕੇ ਹੋਇਆ। ਆਪਾਂ ਭਾਈ ਗੁਰਦਾਸ ਜੀ ਦੇ ਪਾਵਨ ਬਚਨਾਂ ਰਾਹੀਂ ਇਹ ਪੜ੍ਹਦੇ ਹਾਂ, ਸੁਣਦੇ ਹਾਂ ਕਿ ਉਸ ਮਾਲਕ ਨੇ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਨਿਰੰਕਾਰ ਨੇ ਸਾਡੀ ਪੁਕਾਰ ਸੁਣੀ ਤੇ ਆਪ ਗੁਰੂ ਨਾਨਕ ਦਾ ਰੂਪ ਹੋ ਕੇ ਜੱਗ ਵਿੱਚ ਬਖਸ਼ਿਸ਼ਾਂ ਵਰਤਾਈਆਂ। ਇਹ ਅਰਦਾਸ ਉਸ ਨਿਰੰਕਾਰ ਦੇ ਦਰ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਭਲਿਆ ਤੂੰ ਜਨਮ ਤੋਂ ਵੀ ਪਹਿਲਾਂ ਕਰਨੀ ਆਰੰਭ ਕਰਤੀ ਸੀ, ਕਿਤੇ ਉਹ ਤਰੀਕਾ ਤੈਨੂੰ ਅੱਜ ਆ ਜੇ ਨਾ ਤੇ ਜਿੰਨੇ ਤੇਰੇ ਵਿਛੋੜੇ ਨੇ ਉਹ ਸਦਾ ਵਾਸਤੇ ਇੱਕ ਖਿੰਨ ਵਿੱਚ ਦੂਰ ਹੋ ਜਾਣ। ਤੇ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਮਹਾਰਾਜ ਜਨਮ ਤੋਂ ਪਹਿਲਾਂ ਅਸੀਂ ਕਿਹੜੀ ਅਰਦਾਸ ਕਰਦੇ ਸਾਂ? ਬੰਦੇ ਦਾ ਜਨਮ ਹੋਏਗਾ, ਕੁਝ ਸਾਲਾਂ ਦਾ ਬੱਚਾ ਹੁੰਦਾ ਹੈ, ਉਹਨੂੰ ਬੋਲਣਾ ਵੀ ਨਹੀਂ ਆਉਂਦਾ, ਹੌਲੀ ਹੌਲੀ ਬੋਲਣਾ ਸਿਖਾਉਂਦੇ ਹਾਂ, ਫਿਰ ਤੇ ਜਾ ਕੇ ਉਹ ਆਪਾਂ ਸਿਖਾਵਾਂਗੇ ਦਸਾਂ ਪਾਤਸ਼ਾਹੀਆਂ ਦਾ ਨਾਂ, ਹੌਲੀ ਹੌਲੀ ਅਰਦਾਸ ਕਰਨੀ ਸਿੱਖੇਗਾ, ਫਿਰ ਵੀ ਬੜੀਆਂ ਗਲਤੀਆਂ ਹੋ ਜਾਂਦੀਆਂ ਇੱਥੇ ਤੇ। ਸਿਆਣੇ ਬਿਆਣੇ ਬੰਦੇ ਨੂੰ ਕਈ ਵਾਰ ਅਰਦਾਸ ਕਰਨ ਲਈ ਕਹਿ ਦਈਏ, ਉਹ ਕਹਿੰਦਾ ਜੀ ਮੈਨੂੰ ਨਹੀਂ ਯਾਦ ਹੈਗੀ ਅਰਦਾਸ, ਮੈਨੂੰ ਅਰਦਾਸ ਬਾਰੇ ਮੈਨੂੰ ਯਾਦ ਹੀ ਨਹੀਂ ਹੈ। ਤੇ ਕਈ ਵਾਰ ਅਸੀਂ ਅਰਦਾਸ ਕਰਨ ਵਾਸਤੇ ਵੀ ਸੱਜੇ ਖੱਬੇ ਬੰਦਾ ਲੱਭਦੇ ਫਿਰਦੇ ਹਾਂ ਕਿ ਕੋਈ ਲੱਭੇ ਤੇ ਫਿਰ ਅਰਦਾਸ ਕਰਾਈਏ। ਹਰ ਸਿੱਖ ਅਰਦਾਸ ਕਰਨ ਵਾਸਤੇ ਏਡੀ ਸਮਰੱਥਾ ਹੋਵੇ ਕਿ ਉਹ ਮਾਲਕ ਨਾਲ ਸਾਂਝ ਪਾ ਸਕੇ। ਤੇ ਜਨਮ ਤੋਂ ਪਹਿਲਾਂ ਭਲਾ ਕਿੱਦਾਂ ਅਰਦਾਸ ਕਰਦਾ ਸੀ? ਮਹਾਰਾਜ ਦੀ ਬਾਣੀ ਕਦੀ ਗੁਰੂ ਨਾਨਕ ਸਾਹਿਬ ਦੀ ਪੜ੍ਹੀਏ, ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਭਲਿਆ ਤੂੰ ਜਨਮ ਤੋਂ ਪਹਿਲਾਂ ਵੀ ਇੱਕ ਅਰਦਾਸ ਕਰਦਾ ਸੀ। ਜਦੋਂ ਮਹਾਰਾਜ ਦੀ ਬਾਣੀ ਦੇ ਅੰਦਰ ਪਹਿਰੇ ਸਿਰਲੇਖ ਹੇਠ ਸ਼ਬਦ ਪੜ੍ਹਦੇ ਹਾਂ ਨਾ, ਬਾਣੀ ਪੜ੍ਹਦੇ ਹਾਂ, ਤੇ ਉਹਨਾਂ ਪਹਿਰਾਂ ਦੇ ਰਾਹੀਂ ਮਹਾਰਾਜ ਨੇ ਸੁਚੇਤ ਕੀਤਾ। ਜਿਵੇਂ ਮੰਨ ਲਓ ਜ਼ਿੰਦਗੀ ਇੱਕ ਰਾਤ ਹੈ, रात दे चार पहर ने ते रात दा पहला पहर जिंदगी दी शुरुआत है। ते महाराज कहिंदे पहले पहर है रैण कै बन जा रिया मित्रा हुक्म पया गरबास। जिंदगी दी शुरुआत वेले हे बनजारे मित्र तू संसार विच कुछ वणज करन वास्ते आया है, व्यापार करन वास्ते आया है, कुछ लाहा खट्टन वास्ते आया है, ते माता दे गर्भ दे विच तेरा वासा होया। पहले पहर है रैण कै बन जा रिया मित्रा हुक्म पया गरबास। उर्द तप अंतर करे बन जा रिया मित्रा खसम सेती अरदास। माता दे गर्भ विच जदों तू उल्टा लटकदा सी ना उदो रब अगे अरदास करदा सी। सवाल उही है कि जन्म तो पहला माता दे गर्भ विच किवें अरदास करदा सी। ते सतगुरु पातशाह बख्शिश करदे ने कहिंदे उर्द तप अंतर करे वण जा रिया मित्रा खसम सेती अरदास। खसम सेती अरदास वखाणे उर्द ध्यान लिव लागा। जिहड़ा तेरा ध्यान जुड़िया सी ना, जिहड़ी लिव जुड़ी सी, जिहड़ी तेरी सुरत जुड़ी सी, असल च सुरत रब नाल जुड़ना, ध्यान रब नाल जुड़ना, वह मन की सुरत की एकाग्रता ही तेरी अरदास बन गई। तेरे मन के वलवले उस रब तक जेड़े पहुंचते सी ना वह अरदास बन के परमेश्वर नाल तेरी सांझ बना देंदे सी। उस रब नाल तेरी भावना, तेरे वलवले, तेरे भाव, तेरे सुरत दे अंदर दे जेड़े फुरने ने वह रब नाल एकमिकता करा देंदे। ते साहब अज भी बख्शिश कर रहे ने हर जियो तुदनो सदा सलाही। मालक जी मेरे ते कृपा कर, मैं सदा तेरी सिफतो सलाह करदा रहा, तेरे गुण गाउंदा रहा जिन्नी देर तक मेरे शरीर दे अंदर स्वास ने। एक एक स्वास तेरे नाम दे विच जुड़ के बतीत होवे, क्योंकि गुरु कोलो आके मैनू एक समझ मिली है। वह समझ की है कि मेरे जीवन का एक भी स्वास जेड़ा व्यर्थ जाता है ते मेरी अवस्था ए बन जांदी है।
एक पाल खेल विसरै तू स्वामी जाना बरस पचासा।
मेरे हिरदे दे विच्चों तू एक पल जा एक खिन वास्ते भी किते भुल जावे ना। पल दा मतलब है जिवें आपां पलक चमकदे आ ते खोल लैंदे आ, किन्ना क समा लगता है। आ नेत्रां दे जिहड़े पलक नीवे हो जांदे ने तां हो जांदे आ, जिहनूं आपां निमख भी कह दिंदे आ, जिहनूं आपां पल भी कह दिंदे आ, आ पलक नीवा करके तां कर लिया, पता ही नहीं लगता अपने आप ही पलकां झमकी जा रही ने। ते महाराज कहिंदे एक पल एक खिन इन्ना को समा भी किते मालक जी तू मैनू भुल जाना है ना, ते मैनू ऐ लगता है जाणो बरस पचासा, मेरी जिंदगी दे 50 साल जेडे ने व्यर्थ चले गए। मान लो जे जिंदगी 100 साल है, अद्धी जिंदगी ते एदा ही व्यर्थ चले गई। गल इन्नी महाराज समझा रहे ने कि भलिया खुशी दे खेड़े दे विच ते समय दा पता नहीं लगता, पर जो दुख होवे तकलीफ होवे ते एक एक पल एक एक खिन कढ़ना बड़ा औखा हो जाता है। संसार दे अंदर जिन्ने आपां आए आ परमेश्वर तो जो विछोड़े दा एहसास पैदा हुंदा है ना, ते महाराज कहिंदे जिहदे अंदर एहसास पैदा होवे ओह इह गल कहिंदा है एक घड़ी ना मिलते तां कलयुग होता। उहदे वास्ते चार पहर चौं जुगै समाने, चार पैर ऐ लगते हैं जिवें चार युग बतीत हो रहे। रात कढ़नी भी बड़ी औखी हो जाती है, क्योंकि उहदी अवस्था है महाराज की बाणी विच्चों समझ आउंदी है आखां जीवां विसरै मर जाऊं। महाराज मैं तेरा नाम जपदा हाँ तां जिउंदा हाँ, पर जदों मैं तैनूं भुल जाना ना ते मेरी आत्मिक तौर ते मौत हो जाती है। अवस्था ऐसी बन गई है कि ज्यों मछली विण पाणी है त्यों जीवन पावे। मच्छी नूं तुसीं आखो थोड़ा कु चिर पाणी तों बाहर रह ला कि उह रह लेगी संगे जी। मच्छी दा जीवन है पानी, ते पानी तो बाहर निकलदियां सार तड़फदी है। ज्यों मछली बिन पानी है क्यों जीवन पावै, बूंद विहूणा चातर को क्यों कर तृपतावै, नाद कुरंकै बेदिया सनमुख उठ धावै, भवर लोभी कुसम बासका मिल आप बंधावै, त्यों संत जना हर प्रीत है देख दर्स अगावै। ये अवस्था बन जाती है मच्छी पानी तो बिना तड़पदी है, जिमें पपीहा स्वाती बूंद तो बगैर तड़पदा है, जिमें दी खिच पैदा हुंदी है हिरन दे अंदर एक नाद घंटे हेड़े दी आवाज नूं सुन के। कहिंदे इसे तरह भवरा फुल खिड़दियां सार उहदा रस माणदा है, उहनूं छड्डण वास्ते तैयार नहीं, ते संत जन ते प्यारे रब दे एक खिन वास्ते एक पल वास्ते भी रब दा नाम भुल्लण वास्ते तैयार। कई बार बंदा कहिंदा जी भाई साहब नाम ते असीं वी जपना चाहुंदे आ, पर नाम जपन लई टाइम नहीं जे मिलदा, किहड़े वेले जपीए? गुरमुखो गुरु की गोद च आके बैठे हाँ, नाम जपन लई वखरा टाइम कढ़न की लोड़ नहीं, अभ्यास करन वास्ते समा जरूर कढ़ी दा है, पर महाराज तो इथों तक समझाउंदे ने उठत बैठत सोवत ध्याईऐ मार्ग चलत हरे हर गाईऐ। तो उठद्या बहिंद्या सौंद्या रब का नाम जप, तुरद्या फुरद्या भी रब चेते आवे। गल तो इन्नी एक विद्वान कहिंदा जे दी सुरत नाम विच होवे ना, ध्यान शब्द वाले पासे होवे, नाम वाले पिस पासे होवे, उहनू हर थां ते नाम ही सुणदा है ते हिरदे च नाम का प्रवाह चलता है। वह रोम रोम करके जपन लग पैंदा है। किवें जपदा? कहिंदे जिवें अपने हाथ का अंगूठा अपनी नबज ते रखीए ना, ते टिक टिक दी आवाज आउंदी है, ते इस टिक टिक दी आवाज विच्चों भी जिहड़ा नाम विच जुड़िया उह टिक टिक नहीं सुणदा, उह कहिंदा अंदरों आवाज आ रही है वाह गुरु वाह गुरु वाह गुरु वाह गुरु। ਉਹ ਟਿਕ ਟਿਕ ਦੇ ਵਿੱਚੋਂ ਜੇ ਘੜੀ ਚੱਲ ਰਹੀ ਹੈ ਉਹਦੀ ਆਵਾਜ਼ ਆ ਰਹੀ ਹੈ, ਉਹ ਤਾਂ ਵੀ ਆਵਾਜ਼ ਚੋਂ ਮਹਿਸੂਸ ਕਰੇਗਾ ਘੜੀ ਵੀ ਬੋਲ ਰਹੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੱਲ ਤੇ ਸੁਰਤ ਦੀ ਸੀ। ਜਿਵੇਂ ਭਾਈ ਵੀਰ ਸਿੰਘ ਹੁਣਾਂ ਨੇ ਇੱਕ ਵਾਰ ਬਾਗ ਵਿੱਚ ਸੈਰ ਕਰ ਰਹੇ ਸੀ ਤੇ ਨੇਕੀ ਜੀ ਹੁਣੀ ਮਿਲਣ ਵਾਸਤੇ ਉਹਨਾਂ ਨੂੰ ਗਏ। ਕਾਫੀ ਦੇਰ ਉਹ ਬਾਹਰ ਖਲੋਤੇ ਵੇਖ ਰਹੇ ਨੇ ਤੇ ਭਾਈ ਵੀਰ ਸਿੰਘ ਇੱਕ ਫੁੱਲ ਵਾਲੇ ਪਾਸੇ ਵੇਖ ਰਹੇ ਨੇ, ਉਹਦੇ ਤੇ ਭਵਰਾ ਬੈਠਾ ਹੈ। ਜਦੋਂ ਗੁਰਮੁਖ ਪਿਆਰੇ ਮਿਲੇ ਤੇ ਕਹਿੰਦੇ ਤੁਹਾਨੂੰ ਉਹ ਸਾਹਮਣੇ ਕੁਝ ਨਜ਼ਰ ਆ ਰਿਹਾ? ਕਹਿੰਦੇ ਹਾਂਜੀ ਨਜ਼ਰ ਆ ਰਿਹਾ, ਇੱਕ ਫੁੱਲ ਹੈ, ਫੁੱਲ ਦੇ ਉੱਪਰ ਭਵਰਾ ਬੈਠਾ ਹੈ, ਉਹ ਰਸ ਮਾਣ ਰਿਹਾ। ਕਹਿੰਦਾ ਨਹੀਂ ਕੋਈ ਗੱਲ ਸਮਝ ਨਹੀਂ ਆਈ, ਥੋੜਾ ਧਿਆਨ ਨਾਲ ਵੇਖੋ। ਤੇ ਦੂਸਰੇ ਕਵੀ ਹਿਰਦੇ ਗੁਰਮੁਖ ਨੇ ਬਚਨ ਕੀਤਾ ਜੀ ਉਹ ਹੈ ਫੁੱਲ, ਉਹ ਵੀ ਸੁੰਦਰ ਹੈ ਤੇ ਭਵਰਾ ਵੀ ਸੋਹਣਾ ਹੈ, ਸੁੰਦਰਤਾ ਦਾ ਰਸ ਸੁੰਦਰਤਾ ਮਾਣ ਰਹੀ ਹੈ। ਤੇ ਭਾਈ ਵੀਰ ਸਿੰਘ ਜੀ ਕਹਿੰਦੇ ਗੱਲਾਂ ਤੇ ਸਾਰੀਆਂ ਠੀਕ ਨੇ, ਪਰ ਕੀ ਤੁਹਾਨੂੰ ਇਹ ਨਹੀਂ ਨਜ਼ਰ ਆ ਰਿਹਾ ਜਦੋਂ ਉਸ ਫੁੱਲ ਵੱਲ ਵੇਖਦੇ ਹੋ ਤੇ ਭਵਰੇ ਵੱਲ, ਆ ਬਾਣੀ ਦੇ ਬਚਨ ਨਹੀਂ ਚੇਤੇ ਆ ਰਹੇ? ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ, ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ। ਜਿਉਂ ਜਿਉਂ ਕੁਦਰਤ ਵੱਲ ਵੇਖਦਾ ਹੈ, ਕੋਈ ਵੀ ਚੀਜ਼ ਵੱਲ ਵੇਖਦਾ ਹੈ ਨਾ, ਜਿਹੜਾ ਨਾਮ ਦੇ ਵਿੱਚ ਜੁੜੀ ਹੋਈ ਸੁਰਤ ਹੋਏਗੀ ਨਾ, ਉਹ ਫੁੱਲ ਵਿੱਚੋਂ ਵੀ ਰੱਬ ਚੇਤੇ ਕਰੇਗਾ, ਉਹ ਘੜੀ ਦੀ ਟਿਕ ਟਿਕ ਵਿੱਚੋਂ ਵੀ ਰੱਬ ਚੇਤੇ ਕਰੇਗਾ, ਉਹ ਪੱਖੇ ਦੀ ਆਵਾਜ਼ ਵਿੱਚੋਂ ਵੀ ਰੱਬ ਚੇਤੇ ਕਰੇਗਾ। ਗੱਲ ਤੇ ਸੁਰਤ ਦੀ ਹੈ। ਜਿਹਦਾ ਧਿਆਨ ਰੱਬ ਵਾਲੇ ਪਾਸੇ ਹੋਵੇ ਉਹਨੂੰ ਹਰ ਥਾਂ ਤੇ ਰੱਬ ਚੇਤੇ ਆਏਗਾ। ਤੇ ਜਦੋਂ ਇੱਕ ਖਿੰਦ ਵਾਸਤੇ ਰੱਬ ਭੁੱਲਦਾ ਹੈ ਨਾ, ਐ ਲੱਗਦਾ ਹੈ ਜਿਵੇਂ ਪਤਾ ਨਹੀਂ ਜ਼ਿੰਦਗੀ ਦਾ ਸਰਮਾਇਆ ਚਲੇ ਗਿਆ, ਮੱਛੀ ਪਾਣੀ ਤੋਂ ਬਗੈਰ ਤੜਫਦੀ ਹੈ। ਤੇ ਜਿਹੜਾ ਜੀਵ ਰੱਬ ਤੋਂ ਟੁੱਟ ਜਾਵੇ, ਐ ਲੱਗਦਾ ਜ਼ਿੰਦਗੀ ਦੇ 50 ਸਾਲ ਵਿਅਰਥ ਚਲੇ ਗਏ ਹਨ।
ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸ਼ਬਦ ਪ੍ਰਗਾਸਾ।
ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਕੇ ਸਮਝਾ ਰਹੇ ਨੇ ਕਿ ਭਲਿਆ ਹੇ ਮੇਰੇ ਭਾਈ ਮੇਰੇ ਪਿਆਰੇ, ਅਸੀਂ ਸਦਾ ਤੋਂ ਹੀ ਮੂਰਖ ਤੇ ਅਗਿਆਨਤਾ ਵਿੱਚ ਭਰੇ ਹੋਏ ਸਾਂ। ਆਪਣੇ ਜੀਵਨ ਦੀ ਵੀ ਉਦਾਹਰਣ ਦੱਸਦੇ ਨੇ ਕਿ 62 ਸਾਲ ਜ਼ਿੰਦਗੀ ਮੇਰੀ ਅਗਿਆਨਤਾ ਦੇ ਵਿੱਚ ਬਤੀਤ ਹੋਈ, ਪਰ ਉਸ ਦਿਨ ਮੈਨੂੰ ਜ਼ਿੰਦਗੀ ਦਾ ਪਤਾ ਲੱਗਾ ਜਿੱਦਣ ਗੁਰੂ ਦੇ ਸ਼ਬਦ ਦਾ ਪ੍ਰਗਾਸ ਹੋਇਆ। ਤੇ ਇਹ ਪ੍ਰਗਾਸ ਕਿੰਨੇ ਕੀਤਾ ਸੀ? ਸੰਗਤ ਜੀ ਭੈਣਾਂ ਬੈਠੀਆਂ ਨੇ, ਤੁਹਾਨੂੰ ਮਾਣ ਹੋਏਗਾ ਕਿ ਬੀਬੀ ਅਮਰੋ ਜੀ ਅੰਮ੍ਰਿਤ ਵੇਲੇ ਉਹ ਦਹੀਂ ਰਿੜਕਦਿਆਂ ਹੋਇਆਂ ਬਾਣੀ ਪੜ੍ਹ ਰਹੇ ਨੇ, ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹ ਰਹੇ। ਤੇ ਇੱਕ ਬੀਬੀ ਅਮਰੋ ਨੇ ਸ਼ਬਦ ਦੇ ਰਾਹੀਂ 62 ਸਾਲ ਜਿਨ੍ਹਾਂ ਦਾ ਜੀਵਨ ਵਿਅਰਥ ਗਿਆ, ਉਹ ਬਾਬੇ ਅਮਰਦਾਸ ਨੂੰ ਗੁਰੂ ਦੇ ਚਰਨਾਂ ਨਾਲ ਮਿਲਾ ਦਿੱਤਾ ਸੀ। ਉਹ ਬੀਬੀ ਅਮਰੋ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰੂ ਨਾਲ ਜੁੜੇ। ਤੇ ਅੱਜ ਕਿੰਨੀਆਂ ਕੋ ਭੈਣਾਂ ਨੇ ਜਿਹੜੀਆਂ ਆਪਣੇ ਘਰਾਂ ਵਿੱਚ ਬੀਬੀ ਅਮਰੋ ਦੇ ਰਾਹ ਤੇ ਤੁਰ ਰਹੀਆਂ, ਉਹ ਤੇ ਅੰਮ੍ਰਿਤ ਵੇਲੇ ਨਿਤਨੇਮ ਕਰ ਰਹੇ ਨੇ, ਬਾਣੀ ਪੜ ਰਹੇ ਨੇ। ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਗੁਰੂ ਵਾਲੇ ਬਣਨ, ਗੁਰੂ ਨਾਲ ਜੁੜਨ। ਤੇ ਮੈਂ ਭੈਣਾਂ ਨੂੰ ਬੇਨਤੀ ਕਰਾਂ, ਸਾਡੇ ਵਿੱਚੋਂ ਬੀਬੀ ਅਮਰੋ ਦਾ ਰੋਲ ਕਿੰਨੀਆਂ ਕੁ ਭੈਣਾਂ ਅਦਾ ਕਰ ਰਹੀਆਂ? ਕਿੰਨੀਆਂ ਕੁ ਭੈਣਾਂ ਨੇ ਜਿਹੜੇ ਅੰਮ੍ਰਿਤ ਵੇਲੇ ਉੱਠਦੀਆਂ ਨੇ, ਸਿਮਰਨ ਕਰਦੀਆਂ ਨੇ, ਨਿਤਨੇਮ ਕਰਦੀਆਂ ਨੇ, ਬਾਣੀ ਪੜ੍ਹਦੀਆਂ ਨੇ? ਯਾਦ ਰੱਖਿਓ, ਜਿਨ੍ਹਾਂ ਘਰਾਂ ਵਿੱਚ ਬੀਬੀਆਂ ਤੇ ਭੈਣਾਂ ਅੰਮ੍ਰਿਤ ਵੇਲੇ ਵੇਲੇ ਉੱਠ ਕੇ ਨਿਤਨੇਮ ਕਰਦੀਆਂ ਨੇ, ਸਿਮਰਨ ਕਰਦੀਆਂ ਨੇ, ਬਾਣੀ ਪੜ੍ਹਦੀਆਂ ਨੇ ਨਾ, ਉਹ ਸਾਰੇ ਪਰਿਵਾਰ ਨੂੰ ਬਾਣੀ ਦੇ ਨਾਲ ਜੋੜ ਦਿੰਦੀਆਂ। ਅੱਜ ਬੀਬੀ ਅਮਰੋ ਬਣਨ ਦੀ ਲੋੜ ਹੈ, ਬੀਬੀ ਅਮਰੋ ਵਰਗੇ ਪ੍ਰਚਾਰਕ ਬਣ ਕੇ ਹਰ ਬੀਬੀ ਨੂੰ ਆਪਣੀ ਜ਼ਿੰਮੇਵਾਰੀ ਸਾਂਭਣ ਦੀ ਲੋੜ ਹੈ ਕਿ ਗੁਆਂਢ ਵਾਲੇ ਘਰ ਦੇ ਵਿੱਚ ਗੁਰੂ ਅਮਰਦਾਸ ਜੀ ਬਾਬਾ ਅਮਰਦਾਸ ਜੀ ਸ਼ਬਦ ਤੋਂ ਪ੍ਰਭਾਵਿਤ ਹੁੰਦੇ ਨੇ। ਅਸੀਂ ਕਹਿੰਦੇ ਹਾਂ ਲੋਕ ਟੁੱਟਦੇ ਜਾ ਰਹੇ ਨੇ, ਜਿੱਦਣ ਸਾਡੀਆਂ ਬੀਬੀਆਂ ਤੇ ਭੈਣਾਂ ਨੇ ਬੀਬੀ ਅਮਰੋ ਵਰਗਾ ਕਿਰਦਾਰ ਜੀਵਨ ਵਿੱਚ ਅਪਣਾ ਲਿਆ ਨਾ, ਸੱਚ ਜਾਣਿਓ ਦੁਨੀਆਂ 'ਚ ਕੋਈ ਮਨਮੁੱਖ ਤੇ ਗੁਰੂ ਤੋਂ ਬੇਮੁੱਖ ਨਹੀਂ ਰਹੇਗਾ। ਕੋਈ ਤੇ ਸਤਿਗੁਰੁ ਗੁਰੂ ਅਮਰਦਾਸ ਜੀ ਕਹਿੰਦੇ ਇਹ ਗੁਰੂ ਦੇ ਸ਼ਬਦ ਨੇ ਚਾਨਣ ਬਖਸ਼ਿਆ ਤੇ ਮੈਨੂੰ ਪਤਾ ਲੱਗਾ ਮੈਂ ਤੇ ਮੂਰਖਤਾ ਅਗਿਆਨਤਾ ਵਿੱਚ ਹੀ ਜ਼ਿੰਦਗੀ ਬਤੀਤ ਕੀਤੀ ਹੈ।
ਹਰ ਜੀਓ ਤੁਮ ਆਪੇ ਦੇਹੁ ਬੁਝਾਈ।
ਹੁਣ ਮਾਲਕ ਦੇ ਚਰਨਾਂ ਚ ਰਹਾਉ ਦੇ ਬੰਦ ਰਾਹੀਂ ਅਰਦਾਸ ਹੈ ਜਿਹੜੀ ਆਪਾਂ ਆਰੰਭ ਚ ਵਿਚਾਰ ਕੀਤੀ। ਹਰ ਜੀਓ ਹੇ ਮੇਰੇ ਰੱਬ ਜੀਓ, ਪਿਆਰ ਨਾਲ ਜੀ ਕਰਕੇ ਸੰਬੋਧਨ ਹੈ। ਕਦੀ ਸੰਗਤ ਜੀ ਇਹ ਸ਼ਬਦ ਆਪਣੇ ਘਰਾਂ ਚ ਆਪਾਂ ਅਪਣਾਈਏ ਤੇ ਸਹੀ। ਜੀ ਸ਼ਬਦ ਰੱਬ ਦੀ ਯਾਦ ਦਿਵਾਉਂਦਾ ਹੈ, ਸਭਨਾ ਵਿੱਚ ਉਹ ਵੱਸਦਾ ਹੈ। ਤੇ ਜਦੋਂ ਆਪਾਂ ਘਰ ਚ ਤੁਰਦਿਆਂ ਫਿਰਦਿਆਂ ਕੋਈ ਗੱਲ ਕਰੀਏ ਨਾ, ਪਰਿਵਾਰ ਦੇ ਜੀਆਂ ਨੂੰ ਬੋਲੀਏ, ਮੰਮੀ ਜੀ, ਪਾਪਾ ਜੀ, ਪੁੱਤਰ ਜੀ, ਭਰਾ ਜੀ, ਵੀਰ ਜੀ, ਭੈਣ ਜੀ, ਸੱਚ ਜਾਣਿਓ ਰੱਬ ਦੀਆਂ ਰਹਿਮਤਾਂ ਆ ਜਾਂਦੀਆਂ। ਬੋਲ ਆ ਸਾਡੇ ਰੱਬ ਦੀ ਰਹਿਮਤ ਦਾ ਅਹਿਸਾਸ ਕਰਾਉਂਦੇ ਨੇ। ਕਦੀ ਆਪਣੇ ਬੱਚਿਆਂ ਨਾਲ ਸਾਂਝ ਪਾਈਏ, ਇੱਕ ਦੂਜੇ ਨਾਲ ਜੀ ਜੀ ਕਰਕੇ ਗੱਲਾਂ ਕਰੀਏ ਨਾ। ਇੱਕ ਤੇ ਇਹਨਾਂ ਬਚਨਾਂ ਵਿੱਚ ਰੱਬ ਦੀਆਂ ਬਖਸ਼ਿਸ਼ਾਂ ਵਰਤਦੀਆਂ ਨੇ, ਤੇ ਸੱਚ ਜਾਣਿਓ ਘਰ ਦੇ ਵਿੱਚ ਐ ਜਿਵੇਂ ਕਿਸੇ ਨੇ ਇੱਤਰ ਛਿੜਕਿਆ ਹੋਵੇ, ਫੁੱਲਾਂ ਦੀ ਖੁਸ਼ਬੂ ਪੈਲੀ ਹੋਵੇ, ਸਾਰਾ ਘਰ ਦਾ ਮਾਹੌਲ ਬੜਾ ਸੋਹਣਾ ਆ ਜਾਏਗਾ। ਆ ਜੀ ਜੀ ਕਹਿਣਾ ਸਾਡੇ ਬਜ਼ੁਰਗਾਂ ਸਿਖਾਇਆ ਸੀ, ਅੱਜ ਸਾਡੇ ਮੁੱਖ ਚੋਂ ਬੋਲ ਭੁੱਲਦੇ ਜਾ ਰਹੇ। ਤੇ ਮਹਾਰਾਜ ਰੱਬ ਨਾਲ ਗੱਲਾਂ ਕਰ ਰਹੇ ਨੇ, ਹਰ ਜੀਓ ਤੁਮ ਆਪੇ ਦੇਹੋ ਬੁਝਾਈ, ਮੈਨੂੰ ਆਪ ਹੀ ਮਤ ਬਖਸ਼ੋ। ਮੇਰੇ ਕੋਲ ਮਤ ਨਹੀਂ ਹੈ, ਮੇਰੇ ਕੋਲ ਅਕਲ ਨਹੀਂ ਹੈ, ਮੇਰੇ ਕੋਲ ਸਮਝ ਨਹੀਂ ਹੈ, ਤੁਸੀਂ ਕਿਰਪਾ ਕਰੋ। ਰੋਜ਼ ਜਦੋਂ ਜਪਜੀ ਸਾਹਿਬ ਪੜ੍ਹਦੇ ਹਾਂ ਉੱਥੇ ਵੀ ਇਹ ਮਤ ਮੰਗੀ ਹੈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜੇ। ਹੇ ਸਤਿਗੁਰੂ ਮੈਨੂੰ ਸਮਝ ਬਖਸ਼, ਸੋਝੀ ਬਖਸ਼। ਇੱਥੇ ਨਾ ਜਦੋਂ ਬਚਨ ਪੜ੍ਹਦੇ ਹਾਂ ਰਾਰੇ ਦੇ ਨਾਲ ਕੰਨਾਂ ਤੇ ਲੱਗਾ ਪਰ ਬਿੰਦੀ ਨਹੀਂ ਲੱਗੀ, ਗੁਰਾ ਨਹੀਂ ਹੈ। ਜੇ ਤਾਂ ਆਪਾਂ ਕਹਾਂਗੇ ਗੁਰਾ ਇੱਕ ਦੇਹ ਬੁਝਾਈ, ਇਹਦਾ ਮਤਲਬ ਗੁਰੂ ਨੇ ਮੈਨੂੰ ਸਮਝ ਦਿੱਤੀ ਹੈ। ਤੇ ਜੇ ਗੁਰੂ ਨੇ ਸਮਝ ਦਿੱਤੀ ਹੈ ਫਿਰ ਆਪਾਂ ਗਲਤ ਦਿਸ਼ਾ ਤੇ ਕਿਉਂ ਜਾ ਰਹੇ ਹਾਂ, ਮਾੜੇ ਪਾਸੇ ਕਿਉਂ ਜਾ ਰਹੇ ਹਾਂ? ਅਸੀਂ ਮਾੜੇ ਪਾਸੇ ਜਾ ਹੀ ਤਾਂ ਰਹੇ ਹਾਂ, ਭਟਕ ਤਾਂ ਹੀ ਰਹੇ ਹਾਂ, ਕਿਉਂਕਿ ਅਜੇ ਗੁਰੂ ਕੋਲੋਂ ਸਮਝ ਲਈ ਨਹੀਂ। ਤੇ ਜਿੱਦਣ ਗੁਰੂ ਕੋਲੋਂ ਸਮਝ ਲਵਾਂਗੇ ਨਾ ਫਿਰ ਮਾੜੇ ਪਾਸੇ ਨਹੀਂ ਜਾਵਾਂਗੇ। ਜਿੱਦਣ ਸਮਝ ਆ ਗਈ ਜ਼ਿੰਦਗੀ ਕਾਹਦੇ ਵਾਸਤੇ ਮਿਲੀ ਹੈ, ਤੇ ਉੱਥੇ ਸੰਬੋਧਨ ਹੈ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਰੱਬ ਜੀ ਮੈਨੂੰ ਆਪ ਹੀ ਸੋਝੀ ਬਖਸ਼, ਅਕਲ ਬਖਸ਼ਿਸ਼ ਕਰ, ਮੈਨੂੰ ਜ਼ਿੰਦਗੀ ਜਿਉਣ ਬਾਰੇ ਸਮਝ ਬਖਸ਼ਿਸ਼ ਕਰ।
ਹਰ ਜੀਓ ਤੁਦ ਵਿਟਹਾ ਵਾਰਿਆ ਸਦ ਹੀ, ਤੇਰੇ ਨਾਮ ਵਿਟਹਾ ਬਾਲ ਜਾਈ।
ਹੇ ਰੱਬ ਜੀ ਮੈਂ ਤੇਰੇ ਤੋਂ ਵਿਟਹੋ ਤੋਂ ਵਾਰਿਆ ਕੁਰਬਾਨ ਜਾਣਾ, ਸਦਕੇ ਜਾਣਾ, ਵਾਰਨੇ ਜਾਣਾ, ਬਲਿਹਾਰਨੇ ਜਾਣਾ, ਸਦਕੇ ਜਾਣਾ, ਕੁਰਬਾਨ ਜਾਣਾ ਅਨੇਕਾਂ ਨਾਮ। ਬਲਿਹਾਰ ਜਾਣਾ ਦਾ ਮਤਲਬ ਹੀ ਹੈ ਬਲ ਨੂੰ ਹਾਰ ਜਾਣਾ, ਆਪਣਾ ਆਪਾ ਕੁਰਬਾਨ ਕਰਨਾ। ਵਾਰਨੇ ਦਾ ਮਤਲਬ ਜਦੋਂ ਆਪਾਂ ਪੜ੍ਹਦੇ ਹਾਂ ਕਿਸੇ ਦੇ ਉੱਪਰ ਰੁਪਈਏ ਵਾਰੇ ਜਾਂਦੇ ਨੇ, ਆਪਾਂ ਕਹਿੰਦੇ ਵਾਰਨਾ ਕੀਤਾ। ਤੇ ਸੱਚ ਜਾਣਿਓ ਸਿੱਖ ਨਾਮ ਤੋਂ ਵਾਰਨੇ ਜਾਂਦਾ ਹੈ, ਪਰਮੇਸ਼ਰ ਦੇ ਗੁਣਾਂ ਤੋਂ ਵਾਰਨੇ ਜਾਂਦਾ ਹੈ। ਕੁਦਰਤ ਦਾ ਇੱਕ ਨਿਯਮ ਹੈ, ਹਰ ਛੋਟੀ ਚੀਜ਼ ਵੱਡਿਆਂ ਤੋਂ ਵਾਰਨੇ ਜਾ ਰਹੀ ਹੈ। ਜਿਵੇਂ ਸੂਰਜ ਵੱਡਾ ਹੈ, ਧਰਤੀ ਛੋਟੀ ਹੈ, ਧਰਤੀ ਵਾਰ ਵਾਰ ਉਹਦੇ ਤੋਂ ਵਾਰਨੇ ਜਾ ਰਹੀ ਹੈ, ਕਹਿੰਦੀ ਮੈਂ ਤੇਰੇ ਕਰਕੇ ਹਾਂ, ਤੇਰੇ ਤੋਂ ਬਗੈਰ ਕੁਝ ਨਹੀਂ। ਧਰਤੀ ਵੱਡੀ ਹੈ, ਚੰਦਰਮਾ ਛੋਟਾ ਹੈ, ਚੰਦਰਮਾ ਧਰਤੀ ਤੋਂ ਵਾਰਨੇ ਜਾ ਰਿਹਾ ਹੈ, ਕੁਰਬਾਨ ਜਾ ਰਿਹਾ ਹੈ, ਸਦਕੇ ਜਾ ਰਿਹਾ ਹੈ। ਇਸੇ ਤਰ੍ਹਾਂ ਬਾਪੂ ਜਦੋਂ ਪੈਸੇ ਵਾਰਦਾ ਹੈ ਪੁੱਤ ਤੋਂ, ਕਹਿੰਦਾ ਪੁੱਤ ਮੇਰੀ ਅਸਲੀ ਦੌਲਤ ਆ ਰੁਪਈਏ ਪੈਸੇ ਨਹੀਂ, ਮੇਰੀ ਅਸਲੀ ਦੌਲਤ ਤੂੰ ਆ, ਆਹ ਕੁਝ ਨਹੀਂ ਹੈ ਜਿਹੜੀ ਚੀਜ਼ ਮੈਂ ਵਾਰਨੇ ਕਰ ਰਿਹਾ। ਲੋਕਾਂ ਵਾਸਤੇ ਬਹੁਤ ਕੁਝ ਹੋਏਗੀ ਪਰ ਮੇਰੇ ਵਾਸਤੇ, ਮੇਰੇ ਪੁੱਤਰਾ, ਅਸਲੀ ਦੌਲਤ ਤੂੰ ਹੈ। ਤੇ ਗੁਰਮੁਖ ਕੁਰਬਾਨ ਜਾਈਏ ਆਪਣੇ ਸਤਿਗੁਰੂ ਤੋਂ। ਸਰਬੰਸ ਦਾਤਨੀ ਦਾਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਪੁੱਤ ਵਾਰ ਕੇ ਸਾਨੂੰ ਪੁੱਤ ਬਣਾਇਆ, ਚਾਰੇ ਪੁੱਤਰ ਸਾਡੇ ਤੋਂ ਕੁਰਬਾਨ ਕਰ ਦਿੱਤੇ। ਤੇ ਸਾਨੂੰ ਕਹਿੰਦੇ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ, ਸੁੱਤ ਚਾਰ ਚਾਰ ਮੂਏ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ। ਸਾਨੂੰ ਪੁੱਤ ਬਣਾ ਕੇ ਆਪਣੇ ਪੁੱਤ ਸਾਡੇ ਤੋਂ ਵਾਰੇ ਨੇ। ਅੱਜ ਆਪਣੇ ਵੱਲ ਕਦੀ ਸ਼ੀਸ਼ੇ ਚ ਖਲੋ ਕੇ ਵੇਖਿਆ ਤੇ ਕਰੀਏ ਕਿ ਮੇਰੇ ਵਿੱਚੋਂ ਵੇਖ ਕੇ ਲੋਕ ਕਹਿਣਗੇ ਆ ਕਲਗੀਆਂ ਵਾਲੇ ਪਾਤਸ਼ਾਹ ਦਾ ਪੁੱਤ ਹੈ, ਸਾਡੇ ਤੋਂ ਪੁੱਤ ਵਾਰੇ, ਸਾਡਾ ਕਿਰਦਾਰ, ਸਾਡਾ ਸਰੂਪ, ਸਾਡਾ ਚਿਹਰਾ ਮੋਹਰਾ ਕਿਹੋ ਜਿਹਾ ਬਣ ਗਿਆ ਹੈ। ਕਲਗੀਆਂ ਵਾਲੇ ਨੇ ਸਾਨੂੰ ਪੁੱਤ ਬਣਾ ਕੇ ਪੁੱਤ ਵਾਰੇ, ਤੇ ਅੱਜ ਅਸੀਂ ਆਪਣੇ ਸਰੂਪ ਵੱਲ ਵੇਖ ਕੇ ਇੰਨਾ ਕੁ ਜ਼ਰੂਰ ਪੜਚੋਲ ਕਰਿਆ ਕਰੀਏ ਕਿ ਸਾਡੀ ਖਾਤਰ ਮਹਾਰਾਜ ਪੁੱਤ ਵਾਰ ਕੇ ਗਿਆ, ਕਿੱਡਾ ਵੱਡਾ ਦੁਨੀਆਂ ਦਾ ਸਭ ਤੋਂ ਵੱਡਾ ਵਾਰਨਾ ਮਹਾਰਾਜ ਕਰਕੇ ਗਿਆ। ਤੇ ਉਹ ਵਾਰਨੇ ਦਾ ਮਤਲਬ ਹੈ ਕੁਰਬਾਨ ਜਾਣਾ। ਇਸੇ ਤਰ੍ਹਾਂ ਨਾਮ ਤੋਂ ਵਾਰਨਾ, ਆਪਣਾ ਆਪਾ ਕੁਰਬਾਨ ਕਰਨਾ, ਮੈਂ ਕੁਝ ਨਹੀਂ ਹੈ। ਜਦੋਂ ਮੈਂ ਤੇ ਮੇਰੀ ਮੁੱਕਦੀ ਹੈ ਨਾ, ਹੋਂ ਹੋਂ ਖਤਮ ਹੁੰਦੀ ਹੈ, ਤੇ ਰੱਬ ਦੀਆਂ ਸਿਫਤਾਂ ਤੂੰ ਹੀ ਤੂੰ, ਤੂੰ ਹੀ ਤੂੰ ਦੀ ਧੁਨ ਪੈਦਾ ਹੁੰਦੀ ਹੈ, ਤਾਂ ਸਮਝ ਦੇ ਵਿੱਚ ਆਏਗਾ ਕਿ ਅਸਲ ਵਿੱਚ ਰੱਬ ਤੋਂ ਬੰਦਾ ਵਾਰਨੇ ਜਾ ਰਿਹਾ, ਕੁਰਬਾਨ ਜਾ ਰਿਹਾ। ਹਰ ਜੀਓ ਤੁਦ ਵਿੱਚੋਂ ਵਾਰਿਆ ਸਦ ਹੀ, ਤੇਰੇ ਨਾਮ ਵਿੱਚੋਂ ਬਲ ਜਾਈ। ਮੈਂ ਕਰਨ ਵਾਲਾ ਜੇ ਵਾਰਨੇ ਨਹੀਂ ਜਾ ਰਿਹਾ, ਜਿਹੜਾ ਆਪਣੀ ਮੈਂ ਮੁਕਾ ਕੇ ਕਵੇ ਮਾਰੇ ਤੂੰ ਹੀ ਹੈ ਤੇਰਾ ਹੀ ਹੈ ਤੇਰਾ ਹੀ ਹੈ, ਤੇ ਸੱਚ ਜਾਣਿਓ ਤੂੰ ਤੇ ਤੇਰਾ ਤੇਰਾ ਕਰਕੇ ਕੁਰਬਾਨ ਜਾਣ ਵਾਲਾ ਉਸ ਰੱਬ ਤੋਂ ਵਾਰਨੇ ਜਾਂਦਾ। ਮਹਾਰਾਜ ਕਹਿੰਦੇ ਮੈਨੂੰ ਕੋਈ ਮਤ ਨਹੀਂ ਸਮਝ ਨਹੀਂ, ਮੈਂ ਤੇਰੇ ਨਾਮ ਤੇ ਤੇਰੇ ਗੁਣਾਂ ਤੋਂ ਵਾਰਨੇ ਜਾਣਾ ਹਾਂ। ਫਹਿਰਾਓ ਦੇ ਕੇ ਮਹਾਰਾਜ ਰੱਬ ਦੇ ਨਾਮ ਦੀ ਜਿੱਥੇ ਵਡਿਆਈ ਬਖਸ਼ਦੇ ਨੇ ਉੱਥੇ ਅਗਲੇ ਬੰਦ ਵਿੱਚ ਸ਼ਬਦ ਦੀ ਬਰਕਤ ਦੱਸਦੇ ਹਨ।
ਨਾਮ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਭਾਈ ਸ਼ਬਦੇ ਹੀ ਮੁਕਤ ਪਾਈ।
ਧੰਨ ਸ਼੍ਰੀ ਗੁਰੂ ਅਮਰਦਾਸ ਜੀ ਕਹਿੰਦੇ ਅਸੀਂ ਤੇ ਅਗਿਆਨੀ ਸਾਂ ਤੇ ਗੁਰੂ ਨੇ ਜਿਹੜੀ ਸੋਝੀ ਬਖਸ਼ੀ ਨਾਮ ਦੀ ਰਹਿਮਤ ਟਿਕਾਉਣ ਵਾਸਤੇ ਉਹਨੇ ਸ਼ਬਦ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ, ਤੇ ਇਹ ਜਿਹੜਾ ਸ਼ਬਦ ਗੁਰੂ ਨੇ ਬਖਸ਼ਿਆ ਨਾ ਇਹ ਸ਼ਬਦ ਦੀ ਏਡੀ ਵੱਡੀ ਵਡਿਆਈ ਹੈ। ਹਮ ਸ਼ਬਦ ਮੋਏ, ਸ਼ਬਦ ਕਰਕੇ ਅਸੀਂ ਵਿਕਾਰਾਂ ਤੇ ਔਗਣਾਂ ਵਾਲੇ ਪਾਸੇ ਤੋਂ ਮਰ ਗਏ ਹਾਂ, ਤੇ ਸ਼ਬਦ ਕੱਲਾ ਮਾਰਦਾ ਹੀ ਨਹੀਂ ਹੈ, ਸ਼ਬਦ ਮਾਰ ਜਿਵਾਲੇ ਮਰੇ ਹੋਏ ਨੂੰ ਦੁਬਾਰਾ ਜੀਵਨ ਵੀ ਬਖਸ਼ਦਾ ਹੈ। ਇੱਕ ਪਾਸਿਓਂ ਮਾਰਦਾ ਹੈ ਵਿਕਾਰਾਂ ਵਾਲੇ ਪਾਸੇ ਤੋਂ ਮਾਰ ਕੇ, ਤੇ ਸ਼ੁਭ ਗੁਣਾਂ ਵਾਲੇ ਪਾਸੇ ਜੀਵਨ ਬਖਸ਼ਦਾ ਹੈ। ਜਿਵੇਂ ਇੱਕ ਠੱਗ ਨੂੰ ਸੱਜਣ ਬਣਾਇਆ ਸੀ ਮਹਾਰਾਜ ਨੇ, ਇਸੇ ਤਰੀਕੇ ਨਾਲ ਕਲਗੀਆਂ ਵਾਲੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਦਣ ਅੰਮ੍ਰਿਤ ਦੀ ਦਾਤ ਬਖਸ਼ੀ ਨਾ, ਉਦਣ ਕਹਿਣ ਲੱਗੇ ਸਿੱਖੋ ਅੱਜ ਤੋਂ ਤੁਹਾਡਾ ਨਵਾਂ ਜਨਮ ਹੋ ਗਿਆ, ਅੱਜ ਤੋਂ ਪਿਛਲੀਆਂ ਜਾਤਾਂ ਗੋਤਾਂ ਕੁੱਲ ਸਭ ਕੁਝ ਖਤਮ ਹੋ ਗਿਆ, ਅੱਜ ਤੋਂ ਨਵਾਂ ਜਨਮ ਹੈ, ਅੱਜ ਤੋਂ ਵਾਸੀ ਸ਼੍ਰੀ ਆਨੰਦਪੁਰ ਸਾਹਿਬ ਦੇ, ਅੱਜ ਤੋਂ ਜਨਮ ਸ਼੍ਰੀ ਕੇਸਗੜ੍ਹ ਸਾਹਿਬ ਦਾ, ਅੱਜ ਤੋਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮਾਤਾ ਸਾਹਿਬ ਕੌਰ, ਪਿਛਲੀਆਂ ਜਾਤਾਂ ਗੋਤਾਂ ਕੁੱਲ ਖਤਮ ਹੋ ਗਏ ਨੇ, ਅੱਜ ਤੋਂ ਨਾਮ ਦੇ ਪਿੱਛੇ ਕੇਵਲ ਸਿੰਘ ਤੇ ਕੌਰ ਸ਼ਬਦ ਲਾਉਣਾ। ਉਦਣ ਨਵਾਂ ਜਨਮ ਹੁੰਦਾ ਹੈ, ਸਤਿਗੁਰ ਕੈ ਜਨਮੈ ਗਮਨ ਮਿਟਾਇਆ, ਪਰ ਬਦਕਿਸਮਤੀ ਹੁੰਦੀ ਹੈ ਕਿ ਅੱਜ ਨਾਮ ਦੇ ਮਗਰ ਸਿੰਘ ਵੀ ਲੱਗਾ ਹੋਵੇ ਕੌਰ ਵੀ ਲੱਗਾ ਹੋਵੇ ਤੇ ਫਿਰ ਜਾਤਾਂ ਗੋਤਾਂ ਵੀ ਲਾਈ ਜਾਈਏ। ਉਸ ਤੋਂ ਵੱਡੀ ਬਦਕਿਸਮਤੀ ਉਦੋਂ ਹੈ ਕਿ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਕਹਿਣ ਕੋਈ ਗੱਲ ਨਹੀਂ ਜਾਤਾਂ ਗੋਤਾਂ ਵੀ ਲਾ ਹੀ ਲਈਦੀਆਂ। ਜੇ ਗੁਰੂ ਨੇ ਜਾਤਾਂ ਗੋਤਾਂ ਮਿਟਾ ਕੇ ਸਿੱਖੀ ਨਾਲ ਜੋੜ ਕੇ ਕਿਹਾ ਸਿੰਘ ਤੇ ਕੌਰ ਸ਼ਬਦ ਲਾਉਣਾ ਹੈ, ਨਵਾਂ ਜੀਵਨ ਹੋ ਗਿਆ, ਤੇ ਜਿੱਦਣ ਤੋਂ ਨਵਾਂ ਜੀਵਨ ਹੋ ਜਾਏ ਨਾ ਫਿਰ ਸਿੰਘ ਤੇ ਕੌਰ ਤੋਂ ਬਾਅਦ ਆਪਣੀਆਂ ਜਾਤਾਂ ਗੋਤਾਂ ਦੀ ਹਉਮੈ ਪ੍ਰਗਟਾਉਣੀ ਇਹ ਗੁਰਮਤ ਨਹੀਂ ਹੈ। ਇਹਦਾ ਮਤਲਬ ਅਜੇ ਜੀਵਨ ਹੋਇਆ ਹੀ ਨਹੀਂ ਉਹਦਾ ਬੰਦੇ ਦਾ ਜਿਹੜਾ ਅਜੇ ਵੀ ਜਾਤਾਂ ਗੋਤਾਂ ਦੇ ਭਰਮਾਂ ਵਿੱਚ ਪਿਆ। ਰੱਬ ਦੇ ਘਰ ਤੇਰੀ ਜਾਤ ਨਹੀਂ ਵੇਖੀ ਜਾਣੀ, ਉੱਥੇ ਗੁਣ ਵੇਖੇ ਜਾਣੇ ਨੇ। ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ। ਗੁਰੂ ਦੇ ਦਰ ਤੇ ਫਿਰ ਨਵਾਂ ਜੀਵਨ ਮਿਲਦਾ ਹੈ, ਤੇ ਸਤਿਗੁਰੂ ਦੇ ਦਰ ਤੇ ਵਿਕਾਰਾਂ ਵੱਲੋਂ ਮੌਤ ਹੁੰਦੀ ਹੈ, ਸ਼ਬਦ ਰਾਹੀਂ ਗੁਣਾਂ ਵਾਲੇ ਪਾਸੇ ਜੀਵਨ ਮਿਲਦਾ ਹੈ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ, ਤੇ ਇਹ ਸ਼ਬਦ ਹੀ ਹੈ ਜਿਹੜਾ ਮੁਕਤੀ ਵਿਕਾਰਾਂ ਔਗਣਾਂ ਤੋਂ ਖਲਾਸੀ ਦਵਾਉਂਦਾ ਹੈ।
ਸ਼ਬਦੇ ਮਨ ਤਨ ਨਿਰਮਲ ਹੋਵਾ ਹਰ ਵਸਿਆ ਮਨ ਆਈ।
ਯਾਦ ਰੱਖਿਓ ਮਨ ਤੇ ਤਨ ਨੂੰ ਜੇ ਨਿਰਮਲ ਕਰਨਾ ਹੈ ਤੇ ਉਹ ਵੀ ਸ਼ਬਦ ਦੇ ਰਾਹੀਂ ਮਨ ਤੇ ਨਿਰਮਲ ਹੋਏਗਾ। ਤਨ ਪਾਣੀ ਨਾਲ ਧੋ ਸਕਦੇ ਹਾਂ ਪਰ ਮਨ ਕੇਵਲ ਬਾਣੀ ਨਾਲ ਧੋਤਾ ਜਾਂਦਾ ਹੈ। ਮਹਾਰਾਜ ਦਾ ਬਚਨ ਹੈ ਤੀਰਥ ਨਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ, ਤੀਰਥ ਦਸ ਪੁਰਬ ਸਦਾ ਦਸਾਹਰਾ, ਹੋ ਨਾਮ ਹਰ ਕਾ ਸਦਾ ਜਾਚੋਂ ਦੇਹੋ ਪ੍ਰਭ ਧਰਣੀ ਤਰਾ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ, ਸੱਚ ਬਿਨਾ ਸੱਚ ਤੋਂ ਬਗੈਰ ਮਨ ਮੈਲਾ ਹੋ ਜਾਂਦਾ ਹੈ, ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਣਾ। ਗੁਰੂ ਦੇ ਸ਼ਬਦ ਨਿਰਮਲ ਨੇ ਤੇ ਇਹ ਸ਼ਬਦ ਦੇ ਨਾਲ ਜਿਹੜਾ ਜੁੜਦਾ ਹੈ ਨਾ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾ ਹੋ, ਇਹ ਸ਼ਬਦ ਮਨ ਦੀ ਮੈਲ ਲਾਉਂਦਾ ਹੈ। ਉਹਦਾ ਤਨ ਵੀ ਨਿਰਮਲ ਮਨ ਵੀ ਨਿਰਮਲ ਹੁੰਦਾ ਹੈ, ਤੇ ਨਿਰਮਲ ਮਨ ਵਿੱਚ ਰੱਬ ਆ ਕੇ ਵਸਦਾ ਹੈ।
ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸਿਉ ਰਹਿਆ ਸਮਾਈ।
ਗੁਰਮੁਖੋ ਸ਼ਬਦ ਗੁਰੂ ਨੂੰ ਦਾਤਾ ਕਿਹਾ ਹੈ, ਇਹ ਗੁਰੂ ਦਾਤਾ ਗੁਰਦਾਤਾ ਗੁਰ ਹਿਵੈ ਘਰ ਗੁਰ ਦੀਪਕ ਤਿਹੋ ਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਇਹ ਸ਼ਬਦ ਦੀ ਏਡੀ ਵੱਡੀ ਬਰਕਤ ਹੈ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10 ਜਾਮਿਆਂ ਦੀ ਵਿਚਾਰਕ ਦੇ ਇਤਿਹਾਸ ਵਿੱਚੋਂ ਪੜ੍ਹੀਏ ਨਾ, 10 ਜਾਮਿਆਂ 'ਚ ਮਹਾਰਾਜ ਨੇ ਸ਼ਬਦ ਦੀ ਬਰਕਤ ਦੁਨੀਆਂ ਦੇ ਸਾਹਮਣੇ ਰੱਖੀ। ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਦੀ ਵਡਿਆਈ ਪ੍ਰਗਟ ਕੀਤੀ ਹੈ, ਤੇ ਯਾਦ ਰੱਖਿਓ ਇੱਕ ਗੱਲ ਦੁਨੀਆਂ ਨੂੰ ਦੱਸੀ ਸੀ ਕਿ ਗੁਰੂ ਦੇ ਗਿਆਨ ਤੋਂ ਬਗੈਰ ਕਿਸੇ ਦਾ ਭਲਾ ਨਹੀਂ, ਪਰ ਮਨੁੱਖ ਭੁਲੇਖੇ ਵਿੱਚ ਪੈ ਗਿਆ, ਸਰੀਰ ਨੂੰ ਗੁਰੂ ਸਮਝਣ ਲੱਗ ਪਿਆ। ਉਹ ਸਰੀਰ ਨੂੰ ਗੁਰੂ ਏਦਾਂ ਹੀ ਹੈ ਜਿਵੇਂ ਸੰਗਤ ਜੀ ਕਿਸੇ ਘੜੇ ਦੇ ਵਿੱਚ ਪਾਣੀ ਪਿਆ ਹੋਵੇ ਨਾ, ਹੁਣ ਜਿਹੜਾ ਘੜੇ ਦੇ ਅੰਦਰ ਪਾਣੀ ਹੈ, ਪਾਣੀ ਪੀ ਕੇ ਤੇ ਕਿਸੇ ਦੀ ਪਿਆਸ ਬੁੱਝਦੀ ਹੈ, ਘੜਾ ਤੇ ਇੱਕ ਮੀਡੀਅਮ ਹੈ, ਸਾਧਨ ਹੈ ਉਸ ਪਾਣੀ ਨੂੰ ਸਾਂਭਣ ਦਾ। ਇਸੇ ਤਰ੍ਹਾਂ ਸਰੀਰ ਮਾਧਿਅਮ ਹੈ ਉਸ ਗਿਆਨ ਦੇ ਨਾਲ ਜੋੜਨ ਦੇ ਵਾਸਤੇ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇੱਕ ਜਗਤ ਦੀ ਖੇਡ ਵੇਖੀ ਕਿ ਲੋਕ ਪਾਣੀ ਨਾਲ ਪਿਆਸ ਬੁਝਾਉਂਦੇ ਨੇ, ਪਰ ਪਾਣੀ ਨਾਲ ਜੁੜਨ ਦੀ ਥਾਂ ਲੋਕ ਕੇਵਲ ਘੜੇ ਨਾਲ ਜੁੜ ਕੇ ਰਹਿ ਗਏ। ਗਿਆਨ ਗੁਰੂ ਦੇ ਨੇ, ਸ਼ਬਦ ਦੇ ਗਿਆਨ ਰਾਹੀਂ ਆਤਮਿਕ ਪਿਆਸ ਬੁਝਣੀ ਸੀ, ਪਰ ਲੋਕ ਉਸ ਸ਼ਬਦ ਨਾਲ ਜੁੜਨ ਦੀ ਥਾਂ ਜਿੰਨਾ ਚਿਰ ਸਰੀਰਕ ਜਾਮੇ ਵਿੱਚ ਕੋਈ ਮਹਾਂਪੁਰਖ ਰਹੇ ਉਹਦਾ ਸਤਿਕਾਰ ਕਰਦੇ ਰਹੇ, ਤੇ ਜਿੱਦਣ ਉਹਨੇ ਸਰੀਰਕ ਜਾਮਾ ਸੰਕੋਚ ਲਿਆ, ਉਹਦੀਆਂ ਮੂਰਤੀਆਂ ਜਾਂ ਤਸਵੀਰਾਂ ਬਣਾ ਕੇ ਪੂਜਣ ਲੱਗ ਪਏ, ਉਹਦੇ ਸ਼ਬਦ, ਉਹਦੇ ਉਪਦੇਸ਼, ਉਹਦੇ ਗਿਆਨ ਨਾਲ ਜੁੜ ਸਕੇ। ਇਸ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਪਣੀ ਤਸਵੀਰ, ਆਪਣੀ ਮੂਰਤੀ ਨਾਲ ਨਹੀਂ ਕਿਸੇ ਨੂੰ ਜੋੜਿਆ, ਬਲਕਿ ਪਹਿਲੇ ਜਾਮੇ ਤੋਂ ਹੀ ਦੱਸਿਆ ਸੀ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਨਾਨਕ ਨੂੰ ਵੀ ਪੁੱਛਿਆ ਤੁਹਾਡਾ ਗੁਰੂ ਕੌਣ ਹੈ, ਤੇ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਸਿੱਧ ਗੋਸ਼ਟ ਵਿੱਚ ਜਦੋਂ ਸਿੱਧ ਪੁੱਛਦੇ ਨੇ ਕਵਣ ਮੂਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਤੇ ਮਹਾਰਾਜ ਕਹਿੰਦੇ ਨੇ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਿੱਥੇ ਸਿੱਧਾ ਵੱਖ ਵੱਖ ਥਾਵਾਂ ਤੇ ਸ਼ਬਦ ਦੀ ਵਡਿਆਈ ਪ੍ਰਗਟ ਕੀਤੀ, ਗੁਰੂ ਅੰਗਦ ਸਾਹਿਬ ਨੇ ਉਸ ਬਾਣੀ ਦੀ ਪੋਥੀ ਦੀ ਸੰਭਾਲ ਕਰਦਿਆਂ ਵੇਖਿਆ ਕਿਤੇ ਇਹ ਨਾ ਹੋਵੇ ਕਿ ਕੱਲਾ ਮੱਥਾ ਹੀ ਟੇਕਦੇ ਰਹਿਣ, ਇਹ ਸ਼ਬਦ ਤੋਂ ਜੀਵ ਕਿਤੇ ਟੁੱਟ ਨਾ ਜਾਵੇ। ਉਹਨਾਂ ਗੁਰਮੁਖੀ ਦਾ ਪ੍ਰਚਾਰ ਪ੍ਰਸਾਰ ਕੀਤਾ 35 ਅੱਖਰੀ ਦੇ ਰਾਹੀਂ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸ਼ਬਦ ਦੇ ਲੜ ਲਾਇਆ ਕਿ ਇਹ ਸ਼ਬਦ ਨਾਲੋਂ ਕਿਤੇ ਟੁੱਟ ਨਾ ਜਾਏ। ਗੁਰੂ ਅਮਰਦਾਸ ਜੀ ਬਾਰ ਬਾਰ ਸੁਚੇਤ ਕਰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਤੇ ਨਾਲ ਕਹਿੰਦੇ ਸੱਚੀ ਤੇ ਕੱਚੀ ਦਾ ਫਰਕ ਵੀ ਚੇਤੇ ਰੱਖਿਓ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦ੍ਰਿੜ ਕਰਾਉਂਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਪੰਜਵੇਂ ਪਾਤਸ਼ਾਹ ਨੇ ਦ੍ਰਿੜ ਕਰਾਇਆ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਛੇ ਨਾਲ ਪਹਿਲਾ ਪ੍ਰਕਾਸ਼ ਸੱਚਖੰਡ ਹਰਿਮੰਦਰ ਸਾਹਿਬ ਕਰਾ ਕੇ ਬਾਣੀ ਦਾ ਏਡਾ ਸਤਿਕਾਰ, ਆਪ ਹਮੇਸ਼ਾ ਨੀਵੇਂ ਥਾਂ ਤੇ ਰਹਿ ਕੇ ਸ਼ਬਦ ਨੂੰ ਉੱਚੇ ਥਾਂ ਤੇ ਪ੍ਰਕਾਸ਼ਮਾਨ ਕਰਾਉਂਦੇ। ਛੇਵੇਂ ਪਾਤਸ਼ਾਹ ਦੀਆਂ ਬਰਕਤਾਂ ਕਦੀ ਵੇਖੋ, ਭਾਈ ਗੋਪਾਲੇ ਦੀ ਸਾਖੀ ਹੈ, ਕੱਲਾ ਜਪਜੀ ਸਾਹਿਬ ਸੁਣ ਕੇ ਸਿੰਘਾਸਨ ਦੇ ਦੇਣ ਲੱਗੇ ਸੀ, ਉਹ ਤੇ ਮਨ ਦਾ ਫੁਰਨਾ ਘੋੜੇ ਤੇ ਰੁਕ ਗਿਆ। ਇਹ ਘੋੜਾ ਦੇ ਕੇ ਬੜਾ ਸਨਮਾਨ ਕੀਤਾ, ਪਰ ਇਹ ਦੱਸਦੇ ਨੇ ਕਿ ਸ਼ਬਦ ਦਾ ਕਿੱਡਾ ਮਾਣ ਕੀਤਾ। ਸੱਤਵੇਂ ਪਾਤਸ਼ਾਹ ਨੇ ਪੁੱਤ ਨੂੰ ਤਿਆਗਤਾ ਸੀ, ਜਿੱਧਰ ਮੁੱਖ ਚਲੇ ਜਾ ਸਾਡੇ ਮੱਥੇ ਨਾ ਲੱਗੀ, ਕਿਉਂਕਿ ਜਿਹਨੇ ਬਾਣੀ ਦਾ ਸਤਿਕਾਰ ਨਹੀਂ ਕੀਤਾ ਉਹ ਸਾਡਾ ਸਿੱਖ ਖਵਾਉਣ ਦਾ ਹੱਕਦਾਰ ਨਹੀਂ। ਅੱਠਵੇਂ ਪਾਤਸ਼ਾਹ ਜਦੋਂ ਔਰੰਗਜ਼ੇਬ ਬੰਗਲਾ ਸਾਹਿਬ ਪਾਵਨ ਅਸਥਾਨ ਲਿਲਕੜੀਆਂ ਲੈਂਦਾ ਹੈ, ਦਰਸ਼ਨ ਦਿਓ, ਕਹਿੰਦੇ ਪਿਤਾ ਦੇ ਹੁਕਮਾਂ ਅਨੁਸਾਰ ਤੈਨੂੰ ਮਿਲਣਾ ਨਹੀਂ, ਪਰ ਜੇ ਗੁਰੂ ਨੂੰ ਮਿਲਣਾ ਚਾਹੁੰਦਾ ਹੈ ਤੇ ਸ਼ਬਦ ਲਿਖ ਕੇ ਭੇਜ ਦਿੰਦੇ। ਲਿਖ ਕੇ ਵੀ ਭੇਜਿਆ, ਜਿੱਤ ਕਿਆ ਖਾਧਾ ਕਿਆ ਪਹਿਨਦੇ ਹੋਏ ਜਾਮਨ ਨਾਹੀਂ ਸੱਚਾ ਸੋਏ। ਇਹ ਪਹਿਲਾ ਜਫਰਨਾਮਾ ਮਨ ਨੂੰ ਸ਼ਬਦ ਦੇ ਰੂਪ ਵਿੱਚ ਲਿਖ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਭੇਜਿਆ। ਨੌਵੇਂ ਪਾਤਸ਼ਾਹ ਦੇ ਬਚਨ ਭੱਟ ਚਾਂਦ ਜੀ ਬਾਣੀ ਚ ਨਹੀਂ, ਵੱਖਰੇ ਤੌਰ ਤੇ ਬਾਰ ਬਾਰ ਸਮਝਾਉਂਦੇ ਸੀ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਐ। 15 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ, ਇਹ ਸ਼ਬਦ ਨਾਲ ਜੋੜਿਆ। ਤੇ ਦਸਵੇਂ ਪਾਤਸ਼ਾਹ ਨੇ ਤੇ ਸਮੁੱਚੀ ਮਨੁੱਖਤਾ ਨੂੰ ਹੀ ਇਹ ਬਚਨ ਕਹਿਤੇ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ 10 ਜਾਮਿਆਂ ਵਿੱਚ ਸ਼ਬਦ ਦੇ ਲੜ ਲਾਇਆ ਕਿ ਸ਼ਬਦ ਤੋਂ ਬਗੈਰ ਕਿਸੇ ਦਾ ਭਲਾ ਨਹੀਂ ਹੈ, ਇਹ ਸ਼ਬਦ ਹੀ ਜੀਵਨ ਸਵਾਰਨ ਵਾਲਾ ਹੈ, ਸ਼ਬਦ ਰਾਹੀਂ ਹੀ ਰੱਬ ਦਾ ਨਾਮ ਹਿਰਦੇ ਵਿੱਚ ਵਸਦਾ ਹੈ।
ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ।
ਜਿਹੜੇ ਮਨੁੱਖ ਸ਼ਬਦ ਨਾਲ ਨਹੀਂ ਸਾਂਝ ਪਾਉਂਦੇ ਉਹਨਾਂ ਮਨੁੱਖਾਂ ਦੀ ਅਵਸਥਾ ਐਸੀ ਹੈ, ਉਹ ਅੱਖਾਂ ਤੋਂ ਅੰਨੇ ਨੇ ਤੇ ਕੰਨਾਂ ਕਰਕੇ ਬੋਲੇ ਨੇ। ਮਨੁੱਖ ਆਪਣੇ ਆਪ ਨੂੰ ਬੜਾ ਮਾਣ ਕਰਦਾ, ਮੈਂ ਬੜਾ ਸਿਆਣਾ, ਪਰ ਸਤਿਗੁਰੂ ਪਾਤਸ਼ਾਹ ਦੇ ਪਿਆਰੇ ਸਿੱਖ ਭਾਈ ਗੁਰਦਾਸ ਜੀ ਕਹਿੰਦੇ, ਬੰਦੇ ਤੇ ਪਸ਼ੂ ਵਿੱਚ ਇੱਕ ਵੱਡਾ ਫਰਕ ਇਹ ਹੈ ਕਿ ਬੰਦੇ ਨੂੰ ਸ਼ਬਦ ਦੀ ਸੋਝੀ ਹੈ ਪਰ ਪਸ਼ੂ ਨੂੰ ਸ਼ਬਦ ਦੀ ਸੋਝੀ ਨਹੀਂ। ਬੜਾ ਪਿਆਰਾ ਬਚਨ, ਮੈਂ ਕੇਵਲ ਸੁਭਾਵ ਉਹਨਾਂ ਦੇ ਸਾਂਝੇ ਕਰਨ ਲੱਗਾ, ਬੜੇ ਧਿਆਨ ਨਾਲ ਸੁਣਿਓ। ਭਾਈ ਗੁਰਦਾਸ ਜੀ ਕਹਿੰਦੇ ਨੇ, ਪਸ਼ੂਆਂ ਮਨੁੱਖਾਂ ਦੇ ਅੰਤਰ ਅੰਤਰ ਇਹ ਸ਼ਬਦ ਸੁਰਤ ਕੋ ਵਿਵੇਕ ਅਬਵੇਕ, ਇੱਕ ਨੂੰ ਸੋਝੀ ਹੈ ਤੇ ਦੂਜੇ ਨੂੰ ਸੋਝੀ ਕੋਈ ਨਹੀਂ। ਪਸ਼ੂਆ ਹਰਿਆਓ ਕਹਿਓ ਸੁਣਿਓ ਅਨਸੁਣਿਓ ਕਰੇ, ਪਸ਼ੂ ਦੇ ਸਾਹਮਣੇ ਹਰੇ ਪੱਠੇ ਆ ਜਾਣ, ਜਿੰਨਾ ਉਹਨੂੰ ਜ਼ਬਾਨੀ ਆਖੀਏ ਰੁਕ ਜਾ ਨਹੀਂ ਜਾਣਾ ਇੱਧਰ, ਉਹ ਸੁਣ ਕੇ ਵੀ ਅਨਸੁਣਿਆ ਕਰ ਦਿੰਦਾ ਹੈ। ਮਾਨਸ ਜਨਮ ਉਪਦੇਸ਼ ਹਿਰਦੈ ਟੇਕ ਹੈ, ਬੰਦਾ ਇੱਕ ਵਾਰ ਧਿਆਨ ਨਾਲ ਗੱਲ ਸੁਣ ਲੈ ਨਾ ਤੇ ਸਿਆਣਾ ਬੰਦਾ ਗੱਲ ਸੁਣ ਕੇ ਅਮਲ ਕਰਦਾ ਹੈ, ਉਪਦੇਸ਼ ਹਿਰਦੇ ਵਿੱਚ ਵਸਾ ਲੈਂਦਾ ਹੈ। फिर कहिंदे ने पशुआ शब्दहीन जिहबा ना बोल सके, उहदे कोल शब्द नहीं है, बोल के गल नहीं दस सकदा। मानस जन्म बोले बचन अनेक है, बंदा कई बचन बोलता है। शब्द सुरत को सुन समझ बोले विवेकी, शब्द विच ध्यान टिका के जिहड़ा सुन के समझ के बोलता है वह ते मनुख खवाउण दा हकदार है। नातर अचेत पशु प्रेत हूं मैं एक है, जे सुन के भी अणसुणिया कर दिता, गल सुनी जरूर पर मनी नहीं, ते कहिंदे फिर बंदे ते पशु विच फर्क कोई नहीं है। इसे करके महाराज कहिंदे ने सतगुर नो सब को वेखदा जेता जगत संसार, डिठे मुक्त ना हो वही जिचर शब्द ना करे विचार। जब तक विचार ही नहीं शब्द दी, बाणी नाल सांझ ही नहीं, कहिंदे फिर वो अन्ने बोले ही संसार विच हन।
से केत आए संसार,
शब्द दी सोझी तो बगैर जिन्हां ने शब्द दी विचार नहीं कीती, सांझ नहीं पाई, वो कादे वास्ते संसार विच आए। आए ते सी आयो सुनन पढ़न को बाणी, नाम विसार लगे अन लालच बिरथा जन्म पराणी।
हर रस ना पाया बिरथा जन्म गवाया,
इस शब्द नाम दा रस पैदा करता है। जिवें अखां तो बगैर रंग दा पता नहीं लगता, कन्ना तो बगैर नाद दा पता नहीं लगता। इसे तरह भाई गुरदास जी कहिंदे ने बिन गुर शब्द ना प्रेम रस पीजिए, शब्द तो बगैर प्रेम दा रस नहीं जे पीता जा। ये शब्द ही है जिहड़ा नाम दा रस पैदा करता है, ते जिन्हें नाम दा रस नहीं पाया उन्हें जीवन व्यर्थ गवा लिया।
जमे वारो वारा,
वो बार बार जमदा है, बार बार आउंदा है जांदा है, नाम रस तो बगैर सारी जिंदगी भटकना विच पिया है। जे नाम दा रस नहीं उन्हों कदी तृप्ति नहीं आउंदी, टिका नहीं आउंदा है।
बिष्टा के कीड़े बिष्टा माहे समाने,
गंदगी दे कीड़े ने गंदगी विच ही रस आउंदा है। विकारां विच फसिया बंदा विकारां विचों ही रस लै रहा है। कां नू आख्या मक्खन खा पर वो कहिंदा गंद च बड़ा स्वाद है। बंदे नू कहा नशे छड अमृत छक गुरु वाला बन, पर कहिंदे बिष्टा के कीड़े बिष्टा माहे समाने, उते गंदगी विच ही मस्त हन।
मन मुख मुगत गुबारा,
ये मन दे पिछे तुरन वाले अज्ञानता दे हनेरे विच भटक रहे हन।
आपे कर वेखे मार्ग लाए भाई,
हे भाई ओ परमेश्वर आपे कर वेखे, आप ही पैदा करके वेखे, सब दी संभाल कर रहा है। साडे जम्मण तों पहला भी साडे रिजक दा प्रबंध कीता उस मालक ने। ਉਹ ਪਰਮੇਸ਼ਰ ਪੱਥਰਾਂ ਵਿੱਚ ਵੀ ਜੀਆਂ ਨੂੰ ਪੈਦਾ ਕਰਕੇ ਰਿਜਕ ਦੇ ਰਿਹਾ, ਸਾਡੀ ਸੰਭਾਲ ਉਹ ਆਪ ਕਰ ਰਿਹਾ ਹੈ, ਤੇ ਜੀਵਨ ਵਿੱਚ ਮਾਰਗ ਵੀ ਉਹ ਦੱਸਦਾ ਹੈ, ਰਸਤਾ ਵੀ ਉਹ ਦੱਸਦਾ ਹੈ।
ਇਸ ਬਿਨ ਅਵਰ ਨਾ ਕੋਈ,
ਭਲਿਆ ਉਸ ਤੋਂ ਬਗੈਰ ਕੋਈ ਹੋਰ ਨਹੀਂ। ਆ ਸ਼ਬਦ ਦੇ ਰਾਹੀਂ ਉਹ ਰਸਤਾ ਦੱਸ ਰਿਹਾ ਹੈ, ਪਰ ਵੱਖਰੀ ਗੱਲ ਹੈ ਕਿ ਕਈ ਬੰਦੇ ਇਹ ਸ਼ਬਦ ਵੱਲ ਧਿਆਨ ਹੀ ਨਹੀਂ ਦਿੰਦੇ। ਜਦੋਂ ਕੋਈ ਸੁਰਤ ਟਿਕਾਵੇ ਸ਼ਬਦ ਵੱਲ ਧਿਆਨ ਦੇਵੇ ਉਹਨੂੰ ਮਾਰਗ ਦਾ ਪਤਾ ਲੱਗ ਜਾਏ। ਇਹ ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਮਹਾਰੇ ਜਾਣਦੇ ਸੀ ਬੰਦੇ ਕੋ ਪੁੱਛੋਗੇ ਦੁਰਾਏ ਚੁਰਾਏ ਤੇ ਜਾ ਕੇ ਫਿਰ ਭੁੱਲ ਜਾਓਗੇ, ਪਰ ਸਿਆਣਾ ਬੰਦਾ ਬਾਂਹ ਫੜ ਕੇ ਕਹਿੰਦਾ ਚੱਲ ਮੈਂ ਤੈਨੂੰ ਮੰਜ਼ਿਲ ਤੱਕ ਪਹੁੰਚਾਵਾਂ। ਦਸ ਜਾਮਿਆਂ ਚ ਮਹਾਰੇ ਜਾਣਦੇ ਸੀ ਇਹਨੂੰ ਸਰੀਰਕ ਜਾਮੇ ਚ ਦੱਸਿਆ ਤੇ ਦਸਾਂ ਜਾਮਿਆਂ ਤੋਂ ਬਾਅਦ ਫਿਰ ਭਟਕ ਜਾਏਗਾ। ਆ ਰਹਿੰਦੀ ਦੁਨੀਆਂ ਤੱਕ ਮਾਰਗ ਦੱਸਣ ਵਾਸਤੇ ਉਹ ਨਿਰੰਕਾਰ ਜਿਹੜਾ ਦਸ ਜਾਮੇ ਧਾਰਨ ਕਰਕੇ ਆਇਆ, ਅੱਜ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਰੀ ਮਨੁੱਖਤਾ ਨੂੰ ਮਾਰਗ ਦੱਸ ਰਿਹਾ ਹੈ, ਸਾਰੀ ਮਨੁੱਖਤਾ ਨੂੰ ਸਿੱਧੇ ਰਸਤੇ ਪਾ ਰਿਹਾ ਹੈ। ਇਹ ਮਾਰਗ ਦੱਸ ਰਹੇ ਨੇ, ਇਸ ਤੋਂ ਬਗੈਰ ਕੋਈ ਮਾਰਗ ਨਹੀਂ। ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ।
ਜੋ ਧੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ,
ਇਹ ਭਾਈ ਦਰਗਾਹੋਂ ਜਿਹੜੇ ਰੱਬ ਨੇ ਤੇਰੇ ਕਰਮਾਂ ਨੂੰ ਵੇਖ ਕੇ ਲੇਖ ਲਿਖ ਦਿੱਤੇ ਨੇ ਨਾ, ਦੁਨੀਆਂ ਦੇ ਕਿਸੇ ਬੰਦੇ ਕੋਲ ਤਾਕਤ ਨਹੀਂ ਹੈ ਕਿ ਉਹਨਾਂ ਨੂੰ ਮਿਟਾ ਸਕੇ।
ਕਰਤਾ ਕਰੇ ਸੋ ਹੋਈ,
ਸਾਰੇ ਜੀਵਨ ਵਿੱਚ ਪਰਮੇਸ਼ਰ ਆਪ ਹੀ ਸਭ ਕੁਝ ਕਰਨ ਵਾਲਾ ਹੈ, ਉਹਦੇ ਹੁਕਮ ਵਿੱਚ ਸਾਰਾ ਕੁਝ ਚੱਲਦਾ। ਇਹ ਵੀ ਮਤ ਉਹਨੇ ਬਖਸ਼ੀ ਹੈ, ਗੁਰੂ ਕੋਲ ਆ ਮੱਥਾ ਟੇਕ, ਗੁਰੂ ਕੋਲ ਮਤ ਲੈ, ਸ਼ਬਦ ਦਾ ਗਿਆਨ ਹਿਰਦੇ ਵਿੱਚ ਵਸਾ, ਇਹ ਸ਼ਬਦ ਰਾਹੀਂ ਆਪਣਾ ਸੁਭਾਅ ਆਪਣੇ ਕਰਮ ਬਦਲੇਗਾ ਤੇ ਮਨੁੱਖ ਤੋਂ ਦੇਵਤਾ ਵੀ ਬਣ ਜਾਏਗਾ। ਤਾਂ ਹੀ ਕਹਿੰਦੇ ਨਾ ਬਲਿਹਾਰੀ ਗੁਰ ਆਪਣੇ ਦਿਓਹਾਰੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਹ ਸ਼ਬਦ ਨੇ ਲੇਖ ਬਦਲਣੇ ਨੇ, ਜੀਵਨ ਬਦਲਣਾ ਹੈ, ਜਿਉਂ ਜਿਉਂ ਸ਼ਬਦ ਨਾਲ ਜੁੜੇਗਾ ਲੇਖ ਬਦਲਣਗੇ। ਪਰ ਜਿਨ੍ਹਾਂ ਬੰਦਿਆਂ ਨੇ ਸ਼ਬਦ ਨਾਲ ਸਾਂਝ ਨਹੀਂ ਪਾਈ ਉਹ ਫਿਰ ਰੱਬ ਦੇ ਲਿਖੇ ਹੋਏ ਲੇਖਾਂ ਦੇ ਅਨੁਸਾਰ ਜਿੱਥੇ ਜਿੱਥੇ ਮਾਰਗ ਤੇ ਲਾਇਆ ਹੈ ਓਦਾਂ ਹੀ ਭਟਕਦੇ ਹਨ ਤੇ ਦੋਸ਼ ਆਪਣੀ ਕਿਸਮਤ ਨੂੰ ਦੇਈ ਜਾਂਦੇ ਹਨ।
ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨਾ ਦੂਜਾ ਕੋਈ।
ਇਹ ਨਾਨਕ ਜਿਹਦੇ ਹਿਰਦੇ ਵਿੱਚ ਰੱਬ ਦਾ ਨਾਮ ਵਸ ਜਾਂਦਾ ਹੈ ਨਾ ਉਹਨੂੰ ਕੋਈ ਦੂਜਾ ਤੇ ਤੀਜਾ ਨਜ਼ਰ ਨਹੀਂ ਆਉਂਦਾ। ਉਹ ਕਹਿੰਦਾ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ। ਉਹ ਨਿਰੰਕਾਰ ਪਰਮੇਸ਼ਰ ਨਾਲ ਜੁੜ ਕੇ ਉਹਨੂੰ ਸਮਝ ਆਉਂਦੀ ਹੈ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਉਹ ਸੰਸਾਰ ਵੱਲ ਵੇਖਦਾ ਉਹਨੂੰ ਸਮਝ ਆਉਂਦੀ ਏਕ ਪਿਤਾ ਏਕਸ ਕੇ ਹਾਂ ਮੁਬਾਰਕ। ਉਹ ਜਾਣਦਾ ਹੈ ਜੰਮਣ ਤੇ ਮਰਨ ਦੀਆਂ ਤਾਕਤਾਂ ਜਿਹਦੇ ਹੱਥ ਵਿੱਚ ਹੈ, ਸਾਰੇ ਪਦਾਰਥ ਵੀ ਉਸ ਮਾਲਕ ਦੇ ਹੱਥ ਵਿੱਚ ਹੈ। ਭਾਵੇਂ ਉਹ ਪਰਿਵਾਰ ਦੇ ਸੁੱਖ ਹੋਣ, ਕਾਰੋਬਾਰ ਦੀ ਬਰਕਤ ਹੋਵੇ, ਕਿਸੇ ਪ੍ਰਕਾਰ ਦੀ ਲੋੜ ਹੋਵੇ, ਉਹਨੂੰ ਸਮਝ ਆ ਜਾਂਦੀ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸ਼ਬਦ ਨਾਲ ਜੁੜਿਆ ਬੰਦਾ ਇੱਕ ਦਾ ਦਰ ਛੱਡ ਕੇ ਕਿਤੇ ਹੋਰ ਨਹੀਂ ਜੇ ਭਟਕਦਾ। ਜਿੱਥੇ ਇਹ ਸ਼ਬਦ ਦੀ ਪਾਵਨ ਹੁਕਮਨਾਮੇ ਦੀ ਵਿਚਾਰ ਨਾਲ ਆਪ ਜੀ ਨੇ ਸਾਂਝ ਪਾਈ ਹੈ, ਪਾਵਨ ਸਥਾਨ ਦੀ ਮਰਿਆਦਾ ਹੈ, ਲੜੀਵਾਰ ਗੁਰ ਸ਼ਬਦ ਦੀ ਜਿਹੜੀ ਸਾਂਝ ਚੱਲ ਰਹੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ 1017 ਅੰਗ ਤੇ ਆਓ ਉਹ ਸੰਖੇਪ ਵਿਚਾਰ ਆਪਾਂ ਸਰਵਣ ਕਰੀਏ ਜੀ।
ਮਾਰੂ ਮਹੱਲਾ ਪੰਜਵਾ।
ਮਾਰੂ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ।
ਕਰ ਅਨੁਗ੍ਰਹੋ ਰਾਖ ਲੀਨੋ ਭਇਓ ਸਾਧੂ ਸੰਗ।
ਕਰ ਅਨੁਗ੍ਰਹ ਸ਼ਬਦ ਹੈ, ਅਨੁਗ੍ਰਹ ਸ਼ਬਦ ਅਸਲ ਚ ਬਣਿਆ ਹੈ ਸਾਧ ਸੰਗਤ, ਇਹਦਾ ਅਰਥ ਹੈ ਕਿਰਪਾ ਰਹਿਮਤ ਬਖਸ਼ਿਸ਼, ਜਿਹਦੇ ਤੇ ਪਰਮੇਸ਼ਰ ਕਿਰਪਾ ਕਰਦਾ ਹੈ। ਵੇਖੋ ਆਪਾਂ ਜਿੰਨੇ ਬੈਠੇ ਆ ਨਾ, ਕਈ ਵਾਰ ਕਿਸੇ ਨੂੰ ਕਹੀਏ ਭਾਈ ਅੰਮ੍ਰਿਤ ਛਕੋ, ਨਾਮ ਵਾਲੇ ਬਣੋ, ਗੁਰੂ ਵਾਲੇ ਬਣੋ, ਉਹ ਕਹਿੰਦਾ ਰੱਬ ਕਿਰਪਾ ਕਰੇਗਾ ਤਾਂ ਆਪੇ ਕਾਰਜ ਹੋ ਜਾਣਗੇ। ਆਪਾਂ ਮਹਾਰਾਜ ਦੇ ਦਰ ਤੇ ਆ ਕੇ ਕਈ ਵਾਰ ਮੰਗ ਕਰਦੇ ਹਾਂ ਰੱਬ ਜੀ ਮੇਰੇ ਤੇ ਕਿਰਪਾ ਕਰੋ। ਵੇਖੋ ਸੱਚ ਜਾਣਿਓ ਮਹਾਰਾਜ ਦੇ ਦਰ ਤੇ ਜੇ ਵਸਤ ਮੰਗੀਏ ਸਾਈ ਪਾਈਏ, ਪਰ ਜੇ ਰੱਬ ਕੋ ਕਿਰਪਾ ਮੰਗਦੇ ਹਾਂ ਕਿ ਕਿਰਪਾ ਕਰੋ ਦੀਨ ਕੇ ਦਾਤੇ, ਇੱਕ ਵਾਰ ਸਾਰੇ ਆਖੋ ਹਾਂ ਕਿਰਪਾ ਕਰੋ ਕਿਰਪਾ ਕਰੋ, ਮੰਗ ਸਾਰਿਆਂ ਨੇ ਮੰਗ ਲਈ ਜੇ, ਹੁਣ ਕਿਹਦੇ ਤੇ ਕਿਹਦੇ ਤੇ ਮਹਾਰਾਜ ਨੇ ਕਿਰਪਾ ਕੀਤੀ ਇਹ ਪਤਾ ਕਿਵੇਂ ਲੱਗੇ? ਜਿਹਦੇ ਤੇ ਮਹਾਰਾਜ ਕਿਰਪਾ ਕਰੇ ਕੀ ਉਹਦੀ ਕੋਠੀ ਵੱਡੀ ਹੋ ਜਾਂਦੀ ਹੈ, ਵੱਡੀ ਕਾਰ ਮਿਲ ਜਾਂਦੀ ਹੈ, ਬੈਂਕ ਬੈਲੈਂਸ ਜ਼ਿਆਦਾ ਹੋ ਜਾਂਦਾ, ਕੀ ਇਹ ਹੈ ਕਿਰਪਾ? ਵੇਖੋ ਮਹਾਰਾਜ ਦੀ ਬਾਣੀ ਤੋਂ ਪੁੱਛੀਏ ਪਾਤਸ਼ਾਹ ਜਿਹਦੇ ਤੇ ਤੁਸੀਂ ਕਿਰਪਾ ਕਰਦੇ ਉਹਨੂੰ ਕੀ ਮਿਲਦਾ ਭਲਾ? ਤੇ ਸਤਿਗੁਰਾਂ ਦਾ ਬੜਾ ਪਿਆਰਾ ਬਚਨ ਹੈ, ਕਹਿੰਦੇ ਕਿਰਪਾ ਕਰੇ ਜਿਸ ਪਾਰ ਬ੍ਰਹਮ। ਸਾਰੇ ਬੋਲੋ ਕਿਰਪਾ ਕਰੇ ਜਿਸ, ਕੀ ਮਿਲਦਾ ਫਿਰ? ਹੋਵੇ ਸਾਧੂ ਸੰਗ, ਹੋਵੇ ਸਾਧੂ ਸੰਗ, ਜਿਹਦੇ ਤੇ ਰੱਬ ਕਿਰਪਾ ਕਰਦਾ ਹੈ ਅਰਥ ਸਮਝ ਆ ਗਏ ਉਹਨੂੰ ਕੀ ਮਿਲਦਾ ਹੈ? ਹੋਵੇ, ਬੋਲੋ ਸਾਰੇ, ਆ ਗੁਰੂ ਕੀ ਸੰਗਤ ਮਿਲਦੀ। ਆ ਜਿੰਨੇ ਬੈਠੇ ਜੇ ਨਾ, ਇਹ ਨਾ ਆਖਿਓ ਕਿ ਮੇਰੇ ਤੇ ਕਿਰਪਾ ਨਹੀਂ ਹੋਈ, ਇਹ ਕਿਰਪਾ ਹੋਈ ਹੈ ਤੇ ਸੰਗਤ ਵਿੱਚ ਆ ਕੇ ਬੈਠੇ ਆ। ਤੇ ਮਹਾਰਾਜ ਫਿਰ ਕਹਿੰਦੇ ਜਿਉਂ ਜਿਉਂ ਉਹ ਵਧਾਈ ਹੈ, ਜਿਵੇਂ ਜਿਵੇਂ ਸੰਗਤ ਵੱਧਦੀ ਹੈ ਨਾ ਤੇਰੇ ਅੰਦਰ, ਤਿਉਂ ਤਿਉਂ ਹਰ ਸਿਉਂ ਰੰਗ, ਤਿਉਂ ਤਿਉਂ ਹਰ ਸਿਉਂ ਰੰਗ। ਕੀ ਹੁੰਦਾ ਹੈ? ਰੱਬ ਦਾ ਰੰਗ ਚੜਦਾ ਹੈ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ, ਆਤਮ ਜਿਣੈ ਸਗਲ ਵਸਤਾਂ ਕਹਿ ਜਾ ਕਾ ਸਤਿਗੁਰ ਪੂਰਾ, ਠਾਕੁਰ ਗਾਈਏ ਆਤਮ ਰੰਗ, ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਇਹ ਨਾਮ ਦਾ ਰੰਗ ਕਿੱਥੋਂ ਚੜਦਾ? ਇਸੇ ਸੰਗਤ ਵਿੱਚੋਂ, ਜਿਹਦੇ ਅੰਦਰ ਨਾਮ ਦਾ ਰੰਗ ਚੜ ਜੇ ਨਾ ਸੰਗਤ ਜੀ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੇ ਰੰਗ ਗੁਰ ਤੁੱਠੇ, ਹਰ ਰੰਗ ਚਾੜਿਆ ਫਿਰ ਬੌੜ ਨਾ ਹੋਵੀ ਭੰਗ। ਇਹੋ ਜਿਹਾ ਚੜਦਾ ਜਿਹੜਾ ਭਾਈ ਮਤੀ ਦਾਸ ਜੀ ਨੂੰ ਚੜਿਆ ਸੀ, ਭਾਈ ਸਤੀ ਦਾਸ ਜੀ ਨੂੰ ਚੜਿਆ ਸੀ, ਭਾਈ ਦਿਆਲਾ ਜੀ ਨੂੰ ਚੜਿਆ ਸੀ। ਉਹ ਕਹਿੰਦੇ ਸਿਰ ਤੇ ਆਰਾ ਚਲਾ ਕੇ ਦੋ ਟੋਟੇ ਕਰ ਦਿਆਂਗੇ, ਇੱਕ ਪਾਸੇ ਗੁਰੂ ਹੈ ਤੇ ਇੱਕ ਪਾਸੇ ਦੁਨੀਆਂ ਭਰ ਦੇ ਸੁੱਖ ਨੇ। ਉਹ ਕਹਿੰਦੇ ਦੁਨੀਆਂ ਦੇ ਸੁੱਖਾਂ ਦੇ ਲਾਲਚ ਦੇਣ ਵਾਲਿਓ, ਗੁਰੂ ਘਰ ਦੇ ਵਿੱਚ ਕਿਹੜਾ ਸੁੱਖ ਹੈ ਜਿਹੜਾ ਮੈਂ ਨਾ ਮਾਣਿਆ ਹੋਵੇ? ਸਾਰੀ ਦੁਨੀਆਂ ਦੀਆਂ ਦੌਲਤਾਂ ਸ਼ੌਹਰਤਾਂ ਤੇ ਮਹਾਰਾਜ ਦੇ ਚਰਨਾਂ ਤੋਂ ਕੁਰਬਾਨ ਜਾਂਦੀਆਂ ਨੇ, ਤੇ ਮਹਾਰਾਜ ਦੇ ਦਰ ਤੇ ਮੈਂ ਸਾਰੇ ਦੁਨੀਆਂ ਦੇ ਸੁੱਖ ਮਾਣੇ ਨੇ। ਪਰ ਕਹਿੰਦੇ ਹਾਰੇ ਦੇ ਦੰਦਿਆਂ ਦਾ ਜਦੋਂ ਸਵਾਦ ਚੱਖਾਂਗੇ ਤੇ ਤੁਹਾਨੂੰ ਦੱਸਾਂਗਾ, ਚਲਾਓ ਤੇ ਸਹੀ। ਤੇ ਸਿੱਖ ਵਿਦਵਾਨਾਂ ਲਿਖਿਆ ਜਦੋਂ ਚਲਾਉਣ ਲੱਗੇ ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, मतीदास जी बोलदे सुन काजी तरतीर रोम रोम विच मैंडड़े प्रीतम वसिया आप आरा मैनू भामदा धर्म छोड़ना पाप टुकड़े इस शरीर दे करे जे लख करोड़ तां भी धर्म ना छोड़ सां तेरा दीन नहीं लोड़ आरा प्यारा लगत है कारा करो बनाए मेरा सिर जाए ता जाए मेरा सिखी सिदक ना जाए। आओ सारे एक बार कहिए आरा प्यारा लगत है आरा प्यारा लगत है कारा करो बनाए मेरा सिर जाए ता जाए मेरा सिर जाए ता जाए सिखी सिदक ना जाए मेरा सिखी सिदक ना जाए सिर जाए ता जाए मेरा सिखी सिदक ना जाए सिर जाए ता घर घर विच रोज गाया करी रोज भावना नाल पढ़िया करिए बच्चियां नाल बैठ के सिर जाए ता जाए मेरा सिखी सिदक ना जाए। यह रंग कितों चढ़ता है संगत विचों ते महाराज कहिंदे जिहदे ते किरपा करदा है ना मालक ते कर अनुग्रह राख लीनो वो विकारा तो ते रखदा ही रखदा है ते किवें रखदा है
भयो साधु संग
गुरु की संगत मिलदी है जिस ते रब किरपा करे
हर नाम रस रसना उचारे
ओदी जबान दिन रात रब दा जस गाउंदी है। भाई मतीदास जी कहिंदे मेरा शरीर दे उपर आरा चलाओगे जबान ना कटे उन्ने चिर जित तक मैं जपजी दा भोग ना पाला ते गुरु तेग बहादुर साहब कहिंदे भाई मतीदास जी ये जालम तुहाडी जबान कट देन तन दे डो टोटे कर देन पर तुहाडे रोम रोम विचों जपजी दा पाठ कदी दूर नहीं कर सकदे। ये रोम रोम विचों आवाज आएगी अर्ध्यो अर्ध चराए सो डारा परयो धरती पर हवै द्वै फारा दोनों तन ते जपजी पड़े है हिरत सब को आचार्य बड़े और रोम रोम विच उहदी ऐसी अवस्था बन जांदी है ते जिहड़ा नाम नाल जुड़िया वो नाम उचारदा है जदों
मिष्ट गूढ़ा रंग
नाम जपदिया गूढ़ा रंग चढ़दा है ते नाम बड़ा मिठा लगदा है दुनिया दे मिठे फिक्के हो जांदे ने शक्कर खंड निवात गुड़ माखे माझा दुध सबे वस्तु मिठियां रब ना पुजन तुद ये नाम बड़ा मिठा लगदा है।
मेरे मान को अस्थान
इत्थे मान शब्द दे अर्थ मन वास्ते कीते ने मेरे मन दा जिहड़ा टिका ते आसरा जिवें छत नूं रोकण वास्ते थम्मे लाए जांदे ने ना इदां मन डोलदा है ते डोलदे मन दा सहारा शब्द है जो मंदर को थम्मे थम्मन त्यों गुर का शब्द मने अस्थमन मेरे मान को अस्थान मेरे मन दा जिहड़ा सहारा है वो केवल परमेश्वर दा नाम ते शब्द है।
मीत साजन सखा बंदप अंतर जामी जान
शब्द राही पता लगा मेरा असल मित्र सज्जन सखा रिश्तेदार जिहड़ा दिलां दी जानन वाला सब तो सियाणा मालक है वो सदा अंग संगे अभंगंग विभूते वो सदा अंग संग होके मेरी सहायता करने वाला है।
रहाओ
ठहराओ देख के बख्शिश करदे हन
संसार सागर जिन उपायो
भाई जिसने सारा संसार रूपी सागर पैदा किया है
शरण प्रभ की गही
उस मालक दी शरण लै जे संसार समुंदर विच विकारा दियां लहरां तो बचना चाहना है जिवें मक्खन शाह लुबाणे ने बेनती की महाराज ने ओदा बेड़ा बन्ने लाया ते विकारां विच डुबदे नूं भवजल सागर दे विचों केवल रब दी शरण विच पिया ही तू बच सकदा है।
गुर प्रसादी प्रभ आराधे
गुरु दी कृपा नाल जिहड़ा रब नूं जपदा है
यम कंकर किछ ना कही
यम दे कंकर दूत भी ओनू कुछ नहीं आखदे सुन के जम के दूत नाए तेरे छड जाहे भवजल बिखमस गाह गुर शब्दी पार पाहे वो पार हो जांदे ने शब्द दी बरकत नाल समुंदर तो ਤੇ ਜਮ ਦੇ ਦੂਤ ਵੀ ਉਹਨਾਂ ਦੀ ਸੇਵਾ ਕਰਦੇ ਹਨ।
ਮੋਖ ਮੁਕਤ ਦੁਆਰ ਜਾ ਕੇ
ਸਾਰੀਆਂ ਮੁਕਤੀਆਂ ਜਿਸ ਰੱਬ ਦੇ ਦੁਆਰੇ ਤੇ ਹਨ।
ਸੰਤ ਹਿਰਦਾ ਭੰਡਾਰ
ਉਹਦੀਆਂ ਬਖਸ਼ਿਸ਼ਾਂ ਸੰਤਾਂ ਦੇ ਹਿਰਦੇ ਵਿੱਚ ਖਜ਼ਾਨੇ ਦੇ ਰੂਪ ਵਿੱਚ ਟਿਕੀਆਂ ਹਨ।
ਜੀ ਜੁਗਤ ਸੁਜਾਨ ਸਵਾਮੀ
ਜੀਵਨ ਦੀ ਜੁਗਤੀ ਜਾਣਨ ਵਾਲਾ ਜਿਹੜਾ ਮਾਲਕ ਹੈ
ਸਦਾ ਰਾਖਣ ਹਾਰ
ਉਹਦੇ ਅੱਗੇ ਅਰਦਾਸਾਂ ਕਰਿਆ ਕਰ। ਲੋਕ ਪ੍ਰਲੋਕ ਵਿੱਚ ਤੇਰੀ ਰਾਖੀ ਕਰਨ ਵਾਲਾ ਹੈ।
ਦੁੱਖ ਦਰਦ ਕਲੇਸ਼ ਬਿਨ ਸਹਿ
ਸਾਰੇ ਦੁੱਖ ਦਰਦ ਕਲੇਸ਼ ਉਹਦੇ ਨਾਸ਼ ਹੋ ਗਏ ਹਨ।
ਜਿਸ ਵਸੈ ਮਨ ਮਾਹੇ
ਇਹਦੇ ਹਿਰਦੇ ਵਿੱਚ ਰੱਬ ਦੇ ਨਾਮ ਰੂਪੀ ਗੁਣ ਵਸ ਜਾਂਦੇ ਹਨ।
ਮਿਰਤ ਨਰਕ ਅਸਥਾਨ ਬਿਖੜੇ
ਮੌਤ ਉਹਨੂੰ ਡਰਾ ਨਹੀਂ ਸਕਦੀ, ਨਰਕ ਦੀ ਅੱਗ ਵਿੱਚ ਉਹ ਜਾਂਦਾ ਨਹੀਂ। ਉਹ ਮਾਲਕ ਬਿਖੜੇ ਸਥਾਨਾਂ ਤੋਂ ਵੀ ਰਾਖੀ ਕਰਨ ਵਾਲਾ ਹੈ।
ਵੇਖ ਨਾ ਪੋਹੈ ਤਾਹੇ
ਇੱਥੋਂ ਤੱਕ ਕਿ ਮਾਇਆ ਰੂਪੀ ਜਿਹੜਾ ਜ਼ਹਿਰ ਹੈ ਉਹ ਬੰਦਾ ਇਹੋ ਜਿਹਾ ਬਣ ਜਾਂਦਾ ਹੈ ਕਿ ਮਾਇਆ ਸਰਪ ਨਹੀਂ ਬਣ ਕੇ ਉਹਨੂੰ ਡੰਗਦੀ ਨੇ। ਜਿਵੇਂ ਸੱਪ ਡੰਗਦਾ ਹੈ ਤੇ ਜਿਹਨੂੰ ਗਾਰੂੜੂ ਮੰਤਰ ਆਵੇ ਨਾ ਉਹ ਸੱਪ ਨੂੰ ਜ਼ਹਿਰ ਨੂੰ ਕੱਢ ਕੇ ਤੇ ਕਾਬੂ ਕਰ ਲੈਂਦਾ। ਏਦਾਂ ਹੀ ਜਿਹੜਾ ਗੁਰਮੁਖ ਹੈ ਮਾਇਆ ਰੂਪੀ ਸਰਪ ਨੂੰ ਕਾਬੂ ਕਰ ਲੈਂਦਾ, ਪੰਜ ਵਿਕਾਰ ਅਧੀਨ ਹੋ ਜਾਂਦੇ ਨੇ ਤੇ ਫਿਰ ਮਾਇਆ ਜ਼ਹਿਰ ਨਹੀਂ ਬਣਦੀ ਬਲਕਿ ਮਾਇਆ ਪਰਉਪਕਾਰ ਵਾਸਤੇ ਉਹ ਵਰਤਣ ਲੈ ਪੈਂਦਾ। ਉਹਦੇ ਕੋਲ ਧਨ ਹੁੰਦਾ ਹੈ, ਪਦਾਰਥ ਹੁੰਦੇ ਨੇ, ਪਰ ਉਹ ਵਿਸ਼ੇ ਵਿਕਾਰਾਂ ਵਾਲੇ ਪਾਸੇ ਨਹੀਂ ਜਾਏਗਾ ਬਲਕਿ ਉਸ ਧਨ ਤੇ ਪਦਾਰਥਾਂ ਨਾਲ ਕਿਤੇ ਲੰਗਰ ਲਾ ਦੇਗਾ, ਕਿਤੇ ਦਵਾਈਆਂ ਦੇ ਦੇਗਾ, ਕਿਤੇ ਪੜ੍ਹਾਈਆਂ ਵਾਸਤੇ ਖਰਚੇ ਕਰ ਦੇਗਾ। ਉਹ ਇਸ ਜ਼ਹਿਰ ਨੂੰ ਅੰਮ੍ਰਿਤ ਬਣਾ ਲੈਂਦਾ ਹੈ। ਸਤਿਗੁਰੂ ਕਿਰਪਾ ਕਰਨ ਇਹ ਚਾਰ ਬੰਦ ਜਿਹੜੇ ਅਸ਼ਟਪਦੀ ਚੋਂ ਸਰਵਣ ਕੀਤੇ ਨੇ, ਸਤਿਗੁਰੂ ਦੀ ਗੋਦ ਵਿੱਚ ਜਿੱਥੇ ਹਾਜ਼ਰੀਆਂ ਭਰ ਰਹੇ ਹੋ, ਸਾਧ ਸੰਗਤ ਬੜੇ ਭਾਗਾਂ ਵਾਲੇ ਆ, ਜਿੱਥੇ ਰੋਜ਼ਾਨਾ ਹਾਜ਼ਰੀ ਭਰ ਰਹੇ ਆ, ਉੱਥੇ ਇਸ ਸਾਲ ਸਾਨੂੰ 350 ਸਾਲਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਇਹ ਸ਼ਹੀਦੀ ਸ਼ਤਾਬਦੀ ਮਨਾਉਣ ਦਾ ਮੌਕਾ ਮਿਲਿਆ। 5 ਨਵੰਬਰ ਨੂੰ 350 ਸਾਲਾਂ ਸ਼ਹੀਦੀ ਦਿਹਾੜਾ ਹੈ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ, ਜਿਸ ਸੰਬੰਧੀ 23 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੱਡੇ ਸਮਾਗਮ ਹੋਣਗੇ। 51,000 ਸਹਿਜ ਪਾਠਾਂ ਦੇ ਭੋਗ ਪਾਏ ਜਾਣੇ। ਅਸੀਂ ਵੇਖਣਾ ਸਾਡੇ ਚੋਂ ਉਹਨਾਂ 51,000 ਚ ਕਿੰਨੇ ਜਾਣੇ ਨਾਂ ਲਿਖਾਉਂਦੇ ਨੇ, ਆਪਾਂ ਵੀ ਯਤਨ ਕਰੀਏ। ਇਸ ਤੋਂ ਉਪਰੰਤ ਕਿਉਂਕਿ 23 ਨਵੰਬਰ ਨੂੰ ਮਹਾਰਾਜ 10ਵੇਂ ਪਾਤਸ਼ਾਹ ਦਾ 350 ਸਾਲਾ ਗੁਰਿਆਈ ਗੁਰਪੁਰਬ ਹੈ, 24 ਨਵੰਬਰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਹੈ, ਉਦਣ ਸ੍ਰੀ ਅਨੰਦਪੁਰ ਸਾਹਿਬ ਸਮਾਗਮਾਂ ਵਿੱਚ ਜਿਹੜੇ ਸਕੂਲ ਦੇ ਬੱਚੇ ਨੇ ਉਹ ਸਾਰਾ ਸਮਾਗਮ ਕਰਨਗੇ। 25 ਨਵੰਬਰ ਨੂੰ ਮੁੱਖ ਸਮਾਗਮ ਹੋਣਗੇ ਨਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਸਮਰਪਿਤ। 29 ਨਵੰਬਰ ਨੂੰ ਸੀਸ ਦੇ ਸੰਸਕਾਰ, ਜਿਹੜੇ ਭਾਈ ਜੈਤਾ ਜੀ ਸੀਸ ਲੈ ਕੇ 5 ਪੜਾਵਾਂ ਰਾਹੀਂ ਪਹੁੰਚੇ, ਉੱਥੇ ਸਮਾਗਮ ਹੋਣਗੇ। ਜਿੱਥੇ ਇਤਿਹਾਸ ਆਪਣੇ ਬੱਚਿਆਂ ਨਾਲ ਸਾਂਝਾ ਕਰਨਾ ਹੈ ਉੱਥੇ ਯਤਨ ਕਰੀਏ। ਜੇ ਆਪਣੇ ਬੱਚਿਆਂ ਨੂੰ ਚਾਹੁੰਦੇ ਹਾਂ ਨਸ਼ਿਆਂ ਤੋਂ ਬਚਾਉਣਾ, ਬੁਰਿਆਈਆਂ ਤੋਂ ਬਚਾਉਣਾ, ਲੱਚਰਤਾ ਤੋਂ ਬਚਾਉਣਾ, ਵਿਕਾਰਾਂ ਤੋਂ ਬਚਾਉਣਾ, ਤੇ ਸੱਚ ਜਾਣਿਓ ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ, ਇਹ ਮਨ ਹੋੜੀਏ। ਘਰ ਘਰ ਵਿੱਚ ਸਹਿਜ ਪਾਠ ਦੀ ਲਹਿਰ ਚਲਾ ਦਈਏ, ਘਰ ਘਰ ਵਿੱਚ ਬਾਣੀ ਦੇ ਪ੍ਰਵਾਹ ਚਲਾ ਦਈਏ, ਤੇ ਜਿੰਨੇ ਦਿਨ ਅਨੰਦਪੁਰ ਸਮਾਗਮ ਹੋਣਗੇ ਨਾ ਰੋਜ਼ਾਨਾ ਅੰਮ੍ਰਿਤ ਸੰਚਾਰ ਹੋਣਾ ਹੈ। 11,000 ਤੋਂ ਵੱਧ ਪ੍ਰਾਣੀ ਗੁਰੂ ਕੇ ਜਹਾਜੇ ਚੜ੍ਹਨੇ ਆ, ਆਪਾਂ ਜਿਨ੍ਹਾਂ ਦਾਤ ਲਈ ਲੱਖ ਲੱਖ ਵਧਾਈਆਂ, ਜਿਨ੍ਹਾਂ ਜੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ। ਸਾਰੀ ਸੰਗਤ ਦਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਉਹਨਾਂ ਦਾ ਧੰਨਵਾਦ, ਆਪ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ। ਆਓ 2 ਪੰਕਤੀਆਂ ਪੜ ਫਤਿਹ ਨਾਲ ਸਾਂਝ ਪਾਈਏ ਜੀ।
ਦੁੱਖ ਦਰਦ ਕਲੇਸ਼ ਬਿਨ ਸਹਿ ਜਿਸ ਵਸੈ ਮਨ ਮਾਹੇ ਮਿਰਤ ਨਰਕ ਅਸਥਾਨ ਬਿਖੜੇ ਬਿਖ ਨਾ ਪੋਹੈ ਤਾਹੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।